भगवान दासन दास कह जन नानक जेहा तू कराहे तेहा हौ करी वख्यान। परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर गुरुद्वारा चरण कमल सह विखे सतगुरु गुरु गोबिंद सिंह साहब सच्चे पातशाह हजूर दी असीस लैन लई आप सतगुरु दे पवित्र दरबार विच पहुंचे हो। अमृत बाणी दा कीर्तन भाई साहब भाई लखविंदर सिंह जी भाई बलदेव सिंह जी और हुणे ही सन्मान योग भाई साहब भाई हरजिंदर सिंह जी श्रीनगर वाले असानू सरवण करा रहे सन। आओ शरीरक तौर ते तां आपां उस जमीन ते बैठे हाँ जिस जमीन दे टुकड़े ते जिस धरती ते चोजी प्रीतम अपने प्यारे पुत्रां नू प्यारियां सिखां नू शहीद शहादत दा जाम पींदिया नेत्रां नाल देखण तो बाद चमकौर साहिब तो इस अस्थान ते पहुंचे पर सुरत करके भी अपने सुते हुए मन नू जगा के उसनू महसूस किया जा सके। करो कृपा साध संगत विचार दी प्रारंभता तो पहला आसीस बख्शो। धन गुरु गोबिंद सिंह साहब सच्चे पातशाह आप अपनी कला वरताओ अपने पवित्र अमृत बचन और जीवन दी विचार आप ही करा लवो। गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दी अमृत बाणी विचों सन्मान योग भाई साहिब जी ने कीर्तन दी समाप्ति बाबा फरीद साहिब भगत कबीर साहिब और धन गुरु अंगद देव सच्चे पातशाह जी दे पवित्र शलोक गायन करके कीती है। आपां सब ने यह अमृत बचन सरवण कीते ने, बिरहा बिरखा आखी है, बिरखा तू सुल्तान फरीदा, जित तन बिरहो ना उपजै, सो तन जान मसान। ए शरीर पंजां तत्तां दा पुतला है। इस शरीर अंदर परमात्मा ने अपनी जोत टिकाई है, खाक विच उन्हें अपना नूर टिकाया है। जिथे उसकी जोत विद्यमान है उथे ये शरीर पंजां तत्तां दे पुतले विच, इस अंदर पंज विषय ने, पंज विकार भी ने। उथे परमात्मा दी दया नाल इस शरीर अंदर दैवी गुणा दा खजाना भी है, पर इस करके शब्द चुन रहा कि बिरखा तू सुल्तान दे अर्थ की ने। अखरी अर्थां बड़े स्पष्ट ने। सुल्तान दा अर्थ है बादशाह, सुल्तान दा अर्थ है सम्राट। पर बाबा साहिब जी ने शब्द कहे कि बिरखा तू सुल्तान। बिरहा एक अंदर दी अवस्था है। ए मानवी मन, ए मनुखी मन खिन 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 कई तरह दियां बिरतियां पैदा करदा है। जे हजूर दे अमृत बचन पढ़िए, साहब तां बचन करदे ने अख चमकण दा वक्त ज्यादा है, पर मन एदू भी घट समय दे अंदर आकाश वाले पासे, पताल वाले पासे दसी पासी दौड़ के फिर वापस आ जांदा है। इन्ना तेज है। हजूर दे बचन ने कबहू जीअड़ा ऊब चढ़त है, कबहू जाए प्याले लोभी जीअड़ा थिरना रहता है, चारे कुंडा भाले बड़ा तेज है। जदो ये दौड़द ते अनेकां तरह दियां इहदे अंदर वाशनावां ने। बिरहा क्यों सुल्तान है? क्योंकि इस धरती ते विछड़े मिले भी ने, बिरखा दी कांग भी उठी है। ओ केवल उन्हां महसूस कीता है जेडे तीन सिंह धन गुरु गोबिंद सिंह साहिब जी नूं चमकौर दी घड़ी तो बाद इस धरती ते आके उन्हां ने चरण परसे। ये चरण कमल भी है। असी नाम गुरु घर दा नाम भी एक है। असल विच शरीर अंदर उठी कोई खार बिरती बंदे नूं गुलाम बना देंदी है। काम एक बिरती है, पर गुरु ग्रंथ साहिब किंदे ने खे कामंग नरक विश्रामंग बहु जोनी परभावणे। तदो तू अंदर असर करने ते इंसान नरका दे दरवाजे वाल नूं तुर पैंदा है। क्रोध एक बिरती है, अंदरों ही उपजदी है, पर क्रोध भी बंदे नूं शर्मसार कर देंदा है। गुरु ग्रंथ साहिब कहिंदे ने क्रोधी बंदा इस तरह नचदा है जिवें कलंदर दे इशारियां ते बांदर नचदा है। नृत्यं क्रोध जथा मरकट है, तन गुरु अर्जुन देव जी। लालच भी एक बिरती है, पर लालच भी बंदे नूं शर्मसार करदा है। द्वारे द्वार सवान जो डोलत न सुध राम भजन की। मोह भी एक बिरती है जेड़ा इंसान अंदर उपजे ते बंदा कई बारी सिद्धांत नूं छड़ जांदा है, अपने मोह दी जकड़ विच पिया। पर बिरखा इस करके सुल्तान है ਕਿ ਜਿਸ ਤਨ ਵਿੱਚ ਬਿਰਖਾ ਉਪਜ ਜਾਏ ਸੱਚ ਇਹ ਵੀ ਉਹ ਭਿਖਾਰੀ ਨਹੀਂ ਬਣਦਾ, ਉਹ ਕੰਗਾਲ ਨਹੀਂ ਬਣਦਾ, ਉਹ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ ਹੈ। ਬਾਕੀ ਬਿਰਤੀਆਂ ਬੰਦੇ ਨੂੰ ਥੜਕਾ ਦਿੰਦੀਆਂ ਨੇ, ਬਿਰਹਾ ਇੱਕ ਐਸਾ ਸੁਲਤਾਨ ਹੈ ਜਿਹੜਾ ਅਭੇਦ ਕਰ ਦਿੰਦਾ ਹੈ। ਇਹ ਸਭ ਤੋਂ ਉੱਚੀ ਇੱਕ ਬਿਰਤੀ ਹੈ। ਆਓ ਅਸੀਂ ਥੋੜ੍ਹਾ ਜਿਹਾ ਬਾਣੀ ਵਿੱਚੋਂ ਹੋਰ ਦੇਖੀਏ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬਚਨ ਕਹੇ ਨੇ ਕਿ ਜਿਸ ਸਰੀਰ ਵਿੱਚ ਬਿਰਹਾ ਨਹੀਂ ਉਹ ਸਰੀਰ ਸ਼ਮਸ਼ਾਨ ਭੂਮੀ ਹੈ, ਉਹ ਮਰਗਟ ਹੈ, ਉਹ ਕਬਰ ਅਸਥਾਨ ਹੈ। ਪਰ ਜਿਸ ਤਨ ਵਿੱਚ ਬਿਰਖਾ ਪੈਦਾ ਹੋ ਜਾਏ ਅਤੇ ਜਿਸ ਪ੍ਰਤੀ ਪੈਦਾ ਹੋ ਜਾਏ, ਦੁਨੀਆਂ ਭਰ ਦੇ ਹਕੀਮ, ਦੁਨੀਆਂ ਭਰ ਦੇ ਮੰਦਰੀ ਮੰਤਰ ਕਰਨ ਵਾਲੇ ਆ ਜਾਣ, ਜਿਸ ਅੰਦਰ ਪਿਆਰੇ ਲਈ ਬਿਰਖਾ ਪੈਦਾ ਹੋ ਗਿਆ ਉਸ ਉੱਪਰ ਕੋਈ ਮੰਤਰ ਅਸਰ ਨਹੀਂ ਕਰਦਾ। ਉਹ ਵੈਯੋਗ ਵਿੱਚ ਦਿਨ ਰਾਤ ਪਿਆਰੇ ਨੂੰ ਪੁਕਾਰਦਾ ਹੈ ਅਤੇ ਲੋਕ ਕਈ ਵਾਰੀ ਉਹਨੂੰ ਕਮਲਾ ਅਤੇ ਸ਼ਦਾਈ ਕਹਿਣ ਲੱਗ ਪੈਂਦੇ ਨੇ। ਬਿਰਖਾ ਤੂੰ ਸੁਲਤਾਨ ਸਿਰਫ ਇਸ ਤੁਕ ਨੂੰ ਲੈ ਕੇ ਆਉਣਾ, ਇੱਥੋਂ ਦੀ ਹਿਸਟਰੀ ਵੱਲ ਵੀ ਹੈ। ਹਜ਼ੂਰ ਦੇ ਬਚਨ ਹੁਣੇ ਅਸੀਂ ਸੁਣੇ ਕਿ ਕਬੀਰ ਬਿਰਹੋ ਭੁਯੰਗਮ ਮਨ ਬਸੈ, ਮੰਤ ਨਾ ਮਾਨੈ ਕੋਏ। ਕਿ ਜਿਹੜਾ ਬਿਰਖਾ ਵਾਲਾ ਸਰੀਰ ਉਹਦੇ 'ਤੇ ਕੋਈ ਮੰਤਰ ਅਸਰ ਕਰੇਗਾ? ਜੇਕਰ ਕੋਈ ਧਨ ਲੈ ਕੇ ਆਏ ਅਤੇ ਆਖੇ ਤੂੰ ਆਪਣੇ ਗੁਰੂ ਨੂੰ ਛੱਡ ਦੇ, ਜਿਹਦੇ ਅੰਦਰ ਗੁਰੂ ਦਾ ਬਿਰਖਾ ਹੈ ਉਹ ਧਨ ਦੇ ਮੰਤਰ ਨੂੰ ਠੁਕਰਾ ਦੇਵੇਗਾ ਪਰ ਗੁਰੂ ਵਾਲਾ ਪਾਸਾ ਨਹੀਂ ਛੱਡੇਗਾ। ਮੰਤਰ ਅਨੇਕਾਂ ਤਰ੍ਹਾਂ ਦਾ ਹੈ। ਕਹਿਣ ਲੱਗੇ ਕੋਈ ਮੰਤਰ, ਕੋਈ ਉਪਦੇਸ਼ ਉਸ ਬੰਦੇ 'ਤੇ ਅਸਰ ਨਹੀਂ ਕਰਦਾ ਜਿਹਦੇ ਅੰਦਰ ਬਿਰਖਾ ਹੈ। ਹਜ਼ੂਰ ਦੇ ਬਚਨ, ਕਬੀਰ ਬਿਰਖੋ ਭੁਯੰਗਮ ਮਨ ਬਸੈ, ਮੰਤ ਨਾ ਮਾਨੈ ਕੋਏ। ਰਾਮ ਬਿਯੋਗੀ ਨਾ ਜੀਏ, ਜੀਏ ਤਾਂ ਬਹੁਰਾ ਹੋਏ। ਲੋਕ ਉਹਨੂੰ ਬਾਬਰਾ ਕਹਿੰਦੇ ਨੇ। ਇੱਕ ਫਾਰਸੀ ਦੇ ਵਿਦਵਾਨ ਦੇ ਸ਼ਬਦ ਨੇ ਹਾਫਿਜ਼ ਦੇ, ਉਹ ਕਹਿੰਦੇ ਨੇ ਜਿਸ ਅੰਦਰ ਪਰਮਾਤਮਾ ਅਤੇ ਆਪਣੇ ਮੁਰਸ਼ਦ ਲਈ, ਆਪਣੇ ਪਿਆਰੇ ਲਈ ਬਿਰਹਾ ਪੈਦਾ ਹੋ ਜਾਏ। ਅਸਲ ਵਿੱਚ ਬਿਰਹਾ ਪਰਮਾਤਮਾ ਦੀ ਦਾਤ ਹੈ, ਇਹ ਵਿਛੋੜੇ ਵਿੱਚੋਂ ਉਪਜਦਾ ਹੈ। ਵਿਛੋੜੇ ਦੀਆਂ ਕਸਕਾਂ ਹੀ ਤਾਂ ਬਿਰਖਾ ਨੂੰ ਜਨਮ ਦਿੰਦੀਆਂ ਨੇ। ਇਹ ਕਦੀ ਖਰੀਦਿਆ ਨਹੀਂ ਜਾਂਦਾ, ਇਹ ਕੇਵਲ ਅੰਤਰ ਆਤਮੇ ਮਹਿਸੂਸ ਕੀਤਾ ਜਾਂਦਾ ਹੈ। ਉਹ ਲਿਖਦਾ ਕਿ ਬਿਰਖਾ ਵਿੱਚ ਕੁੱਠੇ ਹੋਏ ਜਿਹੜੇ ਅੰਦਰ ਨੇ, ਜੇ ਕਿਸੇ ਨੇ ਬਾਹਰ ਮੁਖੀ ਦੇਖਣਾ ਹੋਵੇ ਤੇ ਉਹਨਾਂ ਦੀਆਂ ਨੌ ਨਿਸ਼ਾਨੀਆਂ ਨੇ। ਫਾਰਸੀ ਦਾ ਉਹ ਸ਼ੇਰ ਹੈ, ਨੌ ਨਿਸ਼ਾਨੀਆਂ ਵਿੱਚੋਂ ਸਭ ਤੋਂ ਪਹਿਲੀ ਬਿਰਖਾ ਵਿੱਚ ਕੁੱਟੇ ਖੋਏ ਦੀ ਨਿਸ਼ਾਨੀ ਇਹ ਵੇ ਕਿ ਉਹ ਜਿੱਥੇ ਵੀ ਬੈਠਦਾ ਹੈ ਠੰਡੇ ਖੋਕੇ ਲੈਂਦਾ ਹੈ। ਜਿਵੇਂ ਕੋਈ ਦੁੱਖ ਵਿੱਚ, ਪੀੜਾਂ ਵਿੱਚ ਫਸਿਆ ਹੋਇਆ ਬੰਦਾ ਦਰਦ ਭਰੀਆਂ ਆਹਾਂ ਕੱਢਦਾ ਆਪਣੇ ਅੰਦਰੋਂ, ਉਹਦੇ ਅੰਦਰੋਂ ਠੰਡੇ ਖੋਕੇ ਨਿਕਲਦੇ ਨੇ। ਅਤੇ ਦੂਸਰੀ ਉਹਦੀ ਨਿਸ਼ਾਨੀ ਇਹ ਵੇ ਕਿ ਠੰਡੇ ਖੋਕਿਆਂ ਦੇ ਨਾਲ ਨਾਲ ਉਹਦੀ ਚਮੜੀ ਦਾ ਰੰਗ ਵੀ ਤਬਦੀਲ ਹੋ ਜਾਂਦਾ। ਜਿਉਂ ਜਿਉਂ ਬਿਰਖਾ ਦੀ ਕਾਂਗ ਉਹਦੇ ਉੱਤੇ ਅਸਰ ਕਰਦੀ ਏ ਤਿਉਂ ਤਿਉਂ ਉਹਦੀ ਚਮੜੀ ਦਾ ਰੰਗ ਪੀਲਾ ਪੈਣ ਲੱਗ ਪੈਂਦਾ ਹੈ। ਠੰਡੇ ਖੋਕੇ ਲੈਂਦਾ, ਉਹਦੀ ਚਮੜੀ ਦਾ ਰੰਗ ਪੀਲਾ ਪੈਣ ਲੱਗ ਪੈਂਦਾ। ਉਹ ਕਿਸੇ ਨਾਲ ਬੋਲਦਾ ਨਹੀਂ। ਪਰ ਤੀਸਰੀ ਨਿਸ਼ਾਨੀ ਉਹਦੀ ਇਹ ਵੀ, ਉਹਦੀਆਂ ਅੱਖਾਂ ਹਰ ਵੇਲੇ ਪਾਣੀ ਨਾਲ ਭਿੱਜੀਆਂ ਰਹਿੰਦੀਆਂ ਨੇ, ਕਿਉਂਕਿ ਬਿਰਹਾ ਸੁਲਤਾਨ ਹੈ, ਅੱਖਾਂ ਭਿੱਜੀਆਂ ਨੇ। ਅਤੇ ਅਗਲਾ ਬਚਨ ਉਹ ਕਰਦੇ ਨੇ, ਇਹਨਾਂ ਤਿੰਨਾਂ ਤੋਂ ਬਾਅਦ ਚੌਥੀ ਨਿਸ਼ਾਨੀ ਉਹ ਘੱਟ ਬੋਲਦਾ, ਪੰਜਵੀਂ ਨਿਸ਼ਾਨੀ ਉਹ ਘੱਟ ਖਾਂਦਾ ਹੈ, ਛੇਵੀਂ ਨਿਸ਼ਾਨੀ ਉਹ ਘੱਟ ਸੌਂਦਾ ਹੈ, ਸੱਤਵੀਂ ਨਿਸ਼ਾਨੀ ਉਹ ਇਕਰ ਬੇਕਰਾਰ ਹੈ, ਘੜੀ ਪਿੱਛੋਂ ਆਟ ਆਉਂਦੀ ਏ ਅਤੇ ਦੇਖਣ ਜਾਂਦਾ ਮੇਰਾ ਪਿਆਰਾ ਆ ਤਾਂ ਨਹੀਂ ਗਿਆ, ਉਹ ਇੰਤਜ਼ਾਰ ਵਿੱਚ ਹੈ। ਅਗਲਾ ਉਹ ਬੇਕਰਾਰ ਹੈ ਅਤੇ ਕਈ ਵਾਰੀ ਸਾਰੀ ਸਾਰੀ ਰਾਤ ਆਪਣੇ ਸਿਰ ਨੂੰ ਦੋਵਾਂ ਹੱਥਾਂ ਵਿੱਚ ਪਕੜ ਕੇ ਬੈਠਾ ਰਹਿੰਦਾ। ਇਹ ਬਿਰਖੀ ਹਿਰਦੇ ਦੇ ਸਰੀਰ ਦੀ ਅਵਸਥਾ ਹੈ। ਉਸ ਦੇ ਸ਼ਬਦ ਨੇ ਕਿ ਆਸ਼ਕਾਰਾ ਨੌ ਨਿਸ਼ਾਨੀ ਇਹ ਪਿਸਰ, ਪੁੱਛਦਾ ਪਿਆ ਬੱਚਾ ਬਾਪ ਤੋਂ ਸੰਤ ਤੋਂ ਕਿ ਰੱਬ ਨੂੰ ਇਸ਼ਕ ਕਰਨ ਵਾਲਿਆਂ ਦੇ ਚਿੰਨ੍ਹ ਕੀ ਨੇ? ਉਹ ਕਹਿ ਰਹੇ ਨੇ ਬੇਟਾ ਬਿਰਖਾ ਵਿੱਚ ਕੁੱਠੇ ਹੋਏ ਜਿਹੜੇ ਅੰਦਰ ਨੇ ਉਹਨਾਂ ਦੀਆਂ ਨੌ ਨਿਸ਼ਾਨੀਆਂ ਨੇ। ਆਸ਼ਕਾਰਾ ਨੌ ਨਿਸ਼ਾਨੀ ਇਹ ਪਿਸਰ, ਆਖੇ ਸਰਦੋ ਰੰਗ ਜ਼ਰਦੋ ਚਸ਼ਮ ਤਰ, ਠੰਡੇ ਖੋਕੇ ਨੇ। ਰੰਗ ਜ਼ਰਦੋ, ਜ਼ਰਦ ਦਾ ਅਰਥ ਹੁੰਦਾ ਪੀਲਾ। ਆਏ ਸਰਦੋ ਰੰਗ ਜ਼ਰਦੋ ਚਸ਼ਮ ਤਰ, ਅੱਖਾਂ ਭਿੱਜੀਆਂ ਨੇ ਕੰਮ ਗੁਫ਼ਤ ਨੂੰ। ਘੱਟ ਬੋਲਦੇ ਨੇ, ਕੰਮ ਖੁਰਦ ਨੂੰ ਬਹੁਤ ਘੱਟ ਖਾਂਦੇ ਨੇ, ਖਵਾਬੇ ਹਰਾਮ, ਉਹਨਾਂ ਦੀ ਜ਼ਿੰਦਗੀ ਵਿੱਚ ਨੀਂਦ ਵੀ ਹਰਾਮ ਹੋ ਜਾਂਦੀ ਹੈ, ਸੌਂਦੇ ਵੀ ਨਹੀਂ, ਖਵਾਬੇ ਹਰਾਮ। ਇੰਤਜ਼ਾਰੀ, ਕਿਸੇ ਦੇ ਆਉਣ ਦੀ ਇੰਤਜ਼ਾਰ ਹੈ, ਇਹ ਪਤਾ ਕਿ ਪਿਆਰਾ ਜ਼ਰੂਰ ਆਏਗਾ। ਇੰਤਜ਼ਾਰੀ, ਬੇਕਰਾਰੀ, ਟਿਕਦੇ ਨਹੀਂ। ਅਤੇ ਮਹਾਰਾਜ ਕਹਿੰਦੇ ਨੇ ਦਸਤੇ ਸਰ, ਉਹਦੇ ਬਚਨਾਂ ਮੁਤਾਬਕ ਉਹਨਾਂ ਨੇ ਸਿਰ ਨੂੰ ਆਪਣੇ ਹੱਥਾਂ ਨਾਲ, ਦਸਤਾਂ ਨਾਲ, ਖੱਥਾਂ ਨਾਲ ਪਕੜਿਆ ਹੈ। ਉਹਦੇ ਜਦੋਂ ਖਿਆਲ ਪੜ੍ਹੇ ਤਾਂ ਬਾਬਾ ਜੀ ਦੀ ਬਾਣੀ 'ਚੋਂ ਆਈਏ, ਕਿਉਂਕਿ ਇਦੋਂ ਉੱਚੀ ਤਾਂ ਹੋਰ ਕੋਈ ਪ੍ਰਮਾਣ ਵੀ ਨਹੀਂ। ਇੱਕ ਦੋ ਬੇਨਤੀਆਂ ਕਰਕੇ ਕਿ ਇੱਥੇ ਵੀ ਇੱਕ ਬਿਰਖਾ ਦੀ ਕਾਂਗ ਉੱਠੀ। ਹਜ਼ੂਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਕਿ ਜਿਵੇਂ ਇੱਕ ਭਿਖਾਰੀ ਹੱਥ ਵਿੱਚ ਖੱਪਰ ਪਕੜਦਾ, ਕਾਸਾ ਜਾਂ ਬਰਤਨ ਪਕੜਦਾ ਅਤੇ ਲੋਕਾਂ ਦੇ ਦਰਵਾਜ਼ਿਆਂ 'ਤੇ ਖਲੋ ਕੇ ਸੱਦ ਦਿੰਦਾ ਕਿ ਮੇਰੇ ਕਾਸੇ ਵਿੱਚ, ਮੇਰੇ ਪਾਤਰ ਵਿੱਚ, ਮੇਰੇ ਖੱਪਰ ਵਿੱਚ ਕੋਈ ਖੈਰ ਪਾਓ। ਪ੍ਰਭੂ ਦੇ ਪਿਆਰ ਵਿੱਚ ਜਿਹੜਾ ਬਿਰਖੀ ਹੈ, ਉਹਨੇ ਆਪਣੇ ਦਿਲ ਨੂੰ ਕਾਸਾ ਬਣਾਇਆ, ਉਹ ਰੱਬੀ ਪਿਆਰਿਆਂ ਦੇ ਦਰਵਾਜ਼ਿਆਂ 'ਤੇ ਖਲੋ ਕੇ ਆਵਾਜ਼ ਦਿੰਦਾ ਕੋਈ ਹੈ ਜਿਹੜਾ ਮੇਰੇ ਅੰਦਰ ਦੇ ਭਾਂਡੇ ਵਿੱਚ ਪਿਆਰੇ ਦੇ ਦਰਸ਼ਨਾਂ ਦੀ ਖੈਰ ਪਾ ਦੇਵੇ। ਹਜ਼ੂਰ ਦਾ ਬਚਨ ਕਿ ਭਉ ਤੇਰਾ ਭਾਂਗ, ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ, ਹੱਥ ਵਿੱਚ ਖੱਪਰ ਪਕੜਿਆ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੂ ਨੀਤਾ ਨੀਤ। ਕੀ ਮੰਗਣਾ? ਕਹਿਣ ਲੱਗੇ ਤਉ ਦਰਸ਼ਨ ਕੀ ਕਰੋਂ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ। ਮੇਰੀ ਇਸ ਹਿਰਦੇ ਦੇ ਖੱਪਰ ਵਿੱਚ ਖੈਰ ਪਾਓ ਆਪਣੇ ਦਰਸ਼ਨਾਂ ਦੀ, ਬਿਰਖਾ ਦੇ ਦੀਦਾਰ ਕਰੀਏ। ਬੇਅੰਤ ਸ਼ਬਦ ਨੇ ਬਾਣੀ ਵਿੱਚ, ਇੱਕ ਘੜੀ ਦਿਨਸ ਮੋਕੋ ਬਹੁਤ ਦਿਹਾਰੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ। ਇੱਕ ਪਲ ਦਿਨਸ ਮੋਕੋ ਕਬੂ ਨਾ ਬਿਹਾਵੇ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰਾ ਮਿਲਾਵੇ। ਗੁਰੂ ਨਾਨਕ ਸਾਹਿਬ ਦੇ ਬਚਨ ਨੇ ਕਿ ਰਹਿਣ ਬਬੀਆ ਬੋਲਿਓ ਮੇਰੀ ਮਾਈ, ਬਿਰਖਾ ਤੂੰ ਸੁਲਤਾਨ, ਰਾਤ ਨੂੰ ਪਪੀਆ ਬੋਲਿਆ। ਮਾਈ ਦਾ ਅਰਥ ਮਾਂ, ਮਾਂ ਨੇ ਕਿਹਾ ਬੇਟਾ ਸਾਰੇ ਲੋਕ ਆਰਾਮ ਕਰਦੇ ਨੇ, ਕੀ ਤੈਨੂੰ ਰਾਤ ਚੈਨ ਨਹੀਂ? ਕਹਿਣ ਲੱਗੇ ਮਾਂ ਦੇਖ, ਆ ਪਪੀਆ ਵੀ ਰਾਤ ਨੂੰ ਪੁਕਾਰਦਾ ਹੈ, ਇਹਦਾ ਬੱਦਲ ਤਾਂ ਖੁਣ ਵਰਸਿਆ, ਪਰ ਬੰਦੇ ਦੇ ਅੰਦਰ ਨੂੰ ਤਾਂ ਵਿਛੜਿਆ ਕਈ ਜਨਮ ਹੋ ਗਏ। ਇਹਦੀ ਤੇ ਮੇਰੀ ਖੋੜ ਹੈ, ਇਹਦੀਆਂ ਅੱਖਾਂ ਵੀ ਭਿੱਜੀਆਂ ਨੇ, ਮੇਰੀਆਂ ਵੀ ਭਿੱਜੀਆਂ ਨੇ। ਇਹਨੂੰ ਸਵਾਂਤੀ ਬੂੰਦ ਮਿਲੇ ਇਹ ਟਿਕ ਜਾਏਗਾ, ਮੈਨੂੰ ਦਰਸ਼ਨਾਂ ਦੀ ਬੂੰਦ ਮਿਲ ਗਈ ਤੇ ਮੈਂ ਟਿਕ ਜਾਵਾਂਗਾ। ਖੈ ਤਾਂ ਬਿਰਖ ਹੀ ਨਾ ਕਿ ਰਹਿਣ ਬਬੀਹਾ ਬੋਲਿਓ ਮੇਰੀ ਮਾਈ, ਲੋਚਨ ਤਾਰ, ਅੱਖਾਂ ਵਿੱਚ ਪਾਣੀ ਖੈ, ਚਸ਼ਮ ਤਰ, ਲੋਚਨ ਤਾਰ, ਲਲਤਾ ਬਿਲਲਾਤੀ, ਦਰਸ਼ਨ ਪਿਆਸ ਰਜਾਈ, ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੂੰ, ਬਿਨ ਮਿਲੇ ਨੀਂਦ ਨਾ ਪਾਈ, ਆਪਣੇ ਪਿਆਰੇ ਤੋਂ ਬਿਨਾਂ ਇੱਕ ਖਿਨ ਨਹੀਂ ਰਹਿ ਸਕਦਾ। ਆਓ, ਮੇਰੀ ਇੱਕ ਇੱਛਾ ਸੀ ਕਿ ਪਹਿਲੀ ਵਾਰੀ ਹਜ਼ੂਰ ਦੇ ਇਸ ਪਵਿੱਤਰ ਥਾਨ ਗੁਰਦੁਆਰਾ ਚਰਨ ਕਮਲ ਵਿਖੇ ਕੀਰਤਨ ਔਰ ਕਥਾ ਦੀ ਹਾਜ਼ਰੀ ਭਰਨ ਦੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਮਿਹਰ ਕੀਤੀ ਹੈ। ਇਹ ਮਿਹਰ ਹੈ, ਸਾਡਾ ਉਦਮ ਪੁਰਖਾਰਤ ਨਹੀਂ। ਪੜਾਂ ਦਰ ਪੜਾਂ ਜਦੋਂ ਬੰਦਾ ਜ਼ਿੰਦਗੀ 'ਚ ਵਿਚਰਦਾ ਹੈ ਤਾਂ ਮਾਲਕ ਆਪਣੇ ਆਪ ਵਕਤ ਨਾਲ ਵਿਧਾ ਬਣਾਈ ਜਾਂਦਾ ਹੈ। ਜਿਹਨੂੰ ਆਪਣੇ ਵੱਲ ਖਿੱਚਣਾ ਹੋਵੇ ਅਤੇ ਉਹਦੀ ਜ਼ਿੰਦਗੀ ਵਿੱਚ ਵਿਧਾ ਵੀ ਉਹ ਆਪਣੇ ਆਪ ਖਿੱਚ ਵਾਲੀਆਂ ਬਣਾ ਦਿੰਦਾ ਹੈ। ਭਾਈ ਸਾਹਿਬ ਜਦੋਂ ਪੜ੍ਹ ਰਹੇ ਸਨ ਕਿ ਚਰਨ ਕਮਲ ਦੇ ਸੰਬੰਧ ਵਿੱਚ, ਅਤੇ ਮਨ 'ਚ ਉਦੋਂ ਆਇਆ ਕਿ ਸਤਿਗੁਰੂ ਆਪ ਜੀ ਦੇ ਮੁਬਾਰਕ ਚਰਨ ਵੀ ਸਿੱਖਾਂ ਨੇ ਇੱਥੇ ਪਰਸੇ ਨੇ। ਆਓ ਥੋੜ੍ਹਾ ਜਿਹਾ ਸੁਰਤ ਨੂੰ ਲੈ ਜਾਈਏ। ਮੈਂ ਇਤਿਹਾਸ ਜ਼ਰੂਰ ਇੱਥੇ ਪਹਿਲੀ ਵਾਰ ਆਇਆ ਸਾਂਝਾ ਕਰਨਾ ਹੈ। ਸਤਿਗੁਰੂ ਚਮਕੌਰ ਦੀ ਗੜੀ ਤੋਂ ਤਿੰਨ ਸਿੱਖ ਨਾਲ ਲੈ ਕੇ ਬਾਹਰ ਨਿਕਲੇ ਨੇ। ਉਹਨਾਂ ਵਿੱਚੋਂ ਪਿਆਰੇ ਭਾਈ ਦਇਆ ਸਿੰਘ ਜੀ, ਪੰਜਾਂ ਪਿਆਰਿਆਂ ਵਿੱਚੋਂ ਪਿਆਰੇ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ। ਹਜ਼ੂਰ ਤੁਰਦਿਆਂ ਕਲਗੀ ਭਾਈ ਸੰਗਤ ਸਿੰਘ ਜੀ ਨੂੰ ਦੇ ਦਿੱਤੀ ਅਤੇ ਪਿਛਲੇ ਸਾਲ ਉੱਥੇ ਅਰਜ਼ ਕੀਤੀ ਸੀ। ਅਸੀਂ ਕਹਿੰਦੇ ਹਾਂ ਕੇਵਲ ਚਿਹਰਾ ਮਿਲਦਾ ਹੈ, ਇੱਥੇ ਚਿਹਰੇ ਮਿਲਦੇ ਸੱਕੇ ਭਰਾ ਵੀ ਸਾਥ ਛੱਡ ਜਾਂਦੇ ਨੇ, ਉਹਦਾ ਇਕੱਲਾ ਚਿਹਰਾ ਹੀ ਨਹੀਂ ਮਿਲਿਆ, ਭਾਈ ਸੰਗਤ ਸਿੰਘ ਦਾ ਅੰਦਰ ਵੀ ਗੁਰੂ ਗੋਬਿੰਦ ਸਿੰਘ ਵਿੱਚ ਮਿਲਿਆ ਹੈ। ਸੱਚੇ ਪਾਤਸ਼ਾਹ पता कि सवेरे मैनू मौत का सामना करना पैना है, पर जिस प्यारे स्यो नहीं तिस आगे मर चलिए। त्रिक जीवन संसार ताकै पाछै जीवन, प्यारे तो कुर्बान हो जाना। तन मन धन सब सौंप गुर को, हुक्म मने पाइए। हजूर ने प्यारे भाई दया सिंह, भाई धर्म सिंह, भाई मान सिंह जी नूं निकलन तो पहला कहा कि आ तारे दी छेद रखियो, आपां वख वख दिशावां वल निकलांगे, पर ऐस तारे दी छेद ते आपां इकट्ठे जरूर होवांगे। सतगुरु चमकौर दी गड़ी तो निकले, देखो पुत्रां दे शरीर कोल पए ने बार, भावें के इतिहासकारां ने रंग भरन वास्ते यह भी कहा है कि सतगुरु लंघदे ने, पुत्र दी लाश नाल उन्हां दे चरण अटके ने। यह सिर्फ मैं शब्द ने एक विद्वान दे, देखिया पुत्र दे चेहरे नूं, वो रंग भरन लई भी बैराग लई भी प्यारे भाई दया सिंह अपना कमर कसा खोलन लगे ने। वो लिखदा पुछिया हजूर ने कास लई, सच्चे पातशाह आप जी दे पुत्र दा शरीर, साहबजादा जी दा शरीर पिया, मैं इस कपड़े नाल चेहरे नूं ढकना चाहना वा। मालक तेरे तां तीरां नूं भी सोना लगा है, इस करके लगा मेरे तीर नाल कोई जख्मी होए उहदी दवा हो सके, जे कोई मारिया जाए उहदा अंतम किरिया संस्कार कीता जा सके। तुसी तां दुश्मन चढ़ के आए, उहनां दे पुत्रां दीआं लाशां समेटण लई भी तीरां नूं सोना लाया, मैं आप जी दे पुत्र दे मुख नूं ढकना चाहना। हजूर ने कहा दया सिंह इत्थे दो अजीत ते जुझार नहीं, कपड़ा तेरे कोल एक है, इत्थे हर सिख विच मेरा पुत्र दा चेहरा नजर आउंदा पिया। कोई ऐसा मुर्शद, कोई ऐसा रहबर है, शायद यही कारण अल्लाह यार खां जोगी ने शब्द लिखे। मैं तर्क नहीं किसे च पहना, लाला दौलत राय की किताब पढ़ो सवानी उमरी, उहदे 52 पेज ते 3 गल्लां उहने लिखियां, मैं सिर्फ वह तर्क च नहीं। वह कहिंदा श्री रामचंद्र जी ने युद्ध लड़िया देश लई नहीं, अपना परिवार है। कृष्ण जी ने जंग लड़िया पर पुत्र कोई नहीं, परिवार की एक लड़ाई भी है, कुल नाश हो रही है, पर कुरुक्षेत्र की धरती ते अर्जुन शस्त्र सट दे, कृष्ण जी उपदेश दे के उन्हों तोरदे ने। लाला दौलत राय लिखदे ने धन गुरु गोबिंद सिंह, जदों चमकौर की गड़ी देखना सिख तेरे नाल ने, ते पुत्र तू खुद अपने खती तोरना पिया है। मैनू अल्लाह यार खा दियां वो सत्रां वो लिखदा है, लक्ष्मण सा बिरादर पाए तस्कीन जिगर था, बनवास विच ने पर भरा नाल है। माछीवाड़े दे जंगल भी तो गुरु गोबिंद सिंह का कोई पुत्र भी नाल नहीं, इत्थे बैठे हाँ मां नाल नहीं, पुत्र छोटे किथे ने, सिर्फ अंदर दी सोच है। वो लिखदा लक्ष्मण सा बिरादर पाए तस्कीन जिगर था, सीता सी पति बरता बन राम को घर था, बाकी है कन्हैया ना उनका पिसर था, सच है गुरु गोविंद का रुतबा ही दिगर था, कटा दिए शीश शाम ने गीता को सुनाकर, रूह फूक दी गोविंद ने अपनी औलाद कटाकर। हजूर सच्चे पातशाह सिखा नू नाल लेके तुरे, क्या नहीं हर सिख मेरा पुत्र है। ते जदो किते जफरनामे चे शब्द में पढ़ना के मान किन्ना है, लिख के वसीयत दे गए ते औरंगजेब नू मुखातब करके क्या कादी मर्दानगी, तू चार चिंगाड़ियां बजा के जश्न मनांदे ने तेरे सूबे, पर तेनू पता नहीं कि मेरा खालसा पुत्र जिउंदा तेरे पैरां चग दे भांबड़ बाल देवेगा। जे कहिंदे ने चिया शुद्ध के चू बचगा कुछ तै चार, कैसी कमाल दी हजूर दी चढ़दी कला। मैं इस धरती वल आना चाहना, अपनी सुरत नूं लैके तुर गए, की खोया मेरे चार पुत्र शहीद कर दिते, की खोया। देखो शब्द कमाल दा, चाह शुद्ध के चू बचगा कुछ तै चार, ਕਿ ਬਾਕੀ ਬੇਮਾ ਦਸਤ ਪੇਚੀ ਦੇ ਮਾਰ ਚੇ ਮਰਦੇ ਕਿ ਆਗਰ ਖਮੋਸ਼ਾਂ ਕੁਨੀ ਕਿ ਆਤਿਸ਼ ਦਮਾਰਾ ਫਰੋਜ਼ਾਂ ਕੁਨੀ ਕੀ ਹੋਇਆ ਚਾਰ ਕੁ ਚੰਗਿਆੜੀਆਂ ਬੁਝਾਣ ਚੱਲੀਆਂ। ਦੇਖੋ ਇਹ ਸ਼ਬਦ ਆਪਣੇ ਪੁੱਤਰਾਂ ਲਈ ਇੰਨੀ ਚੜ੍ਹਦੀ ਕਲਾ। ਹਜ਼ੂਰ ਸਿੱਖਾਂ ਨੂੰ ਲੈ ਕੇ ਵੱਖ ਵੱਖ ਰਸਤਿਆਂ ਤੋਂ ਨਿਕਲੇ ਪਰ ਚੁੱਪ ਕਰਕੇ ਨਹੀਂ। ਚੜ੍ਹਦੀ ਕਲਾ ਦਾ ਪੈਗੰਬਰ ਮਰਦ ਅਗੰਬੜਾ ਉਹਨੇ ਤਾੜੀ ਮਾਰ ਕੇ ਕਿਹਾ ਹਿੰਦ ਦਾ ਪੀਰ ਜਾ ਰਿਹਾ ਹੈ ਇੱਕ ਪਾਸਿਓਂ ਹਜ਼ੂਰ ਨੇ, ਦੂਜੇ ਪਾਸਿਓਂ ਪਿਆਰੇ ਭਾਈ ਦਇਆ ਸਿੰਘ ਨੇ, ਤੀਜੇ ਪਾਸਿਓਂ ਭਾਈ ਧਰਮ ਸਿੰਘ ਜੀ ਨੇ। ਚਾਰ ਚਫੇਰਿਓਂ ਆਵਾਜ਼ ਆਉਣ ਲੱਗੀ ਕਿ ਖਿੰਦ ਦਾ ਪੀਰ ਜਾ ਰਿਹਾ ਹੈ। ਮਿਸ਼ਾਲ ਜੀ ਨੇ ਮਿਸ਼ਾਲ ਚੁੱਕੀ, ਉਹਨੂੰ ਤੀਰ ਮਾਰ ਕੇ ਮਿਸ਼ਾਲ ਸਟਾ ਦਿੱਤੀ। ਆਪਸ ਵਿੱਚ ਗੁੱਥਮ ਗੁੱਥਾ ਹੁੰਦੇ ਰਹੇ ਪਰ ਹਜ਼ੂਰ ਚਮਕੌਰ ਦੀ ਧਰਤੀ 'ਤੇ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ, ਸਿੱਖਾਂ ਦੇ ਪਵਿੱਤਰ ਤਨ ਦੇ ਕੋਲੋਂ ਨਿਕਲਦੇ ਹੋਏ ਅੱਗੇ ਨੂੰ ਆ ਗਏ। ਰਸਤੇ ਆਪ ਸਾਰੇ ਜਾਣੂ ਕੋ ਜਿਸ ਰਸਤੇ ਤੋਂ ਮਹਾਰਾਜ ਆਏ ਨੇ। ਰਸਤੇ ਵਿੱਚ ਅਲਫੂ ਅਤੇ ਗਾਮੂ ਦੋ ਮਿਲੇ ਨੇ, ਉਹਨਾਂ ਨੇ ਹਜ਼ੂਰ ਨੂੰ ਪਹਿਚਾਣ ਲਿਆ। ਮਹਾਰਾਜ ਜੀ ਨੇ ਮੋਹਰਾਂ ਵੀ ਸੱਟੀਆਂ, ਖਾਮੋਸ਼ ਚੁੱਪ ਰਹਿਣ ਦੀ ਗੱਲ ਕੀਤੀ ਪਰ ਉਹ ਲਾਲਚ ਵਿੱਚ ਆਏ ਕਿ ਇਨਾਮ ਮਿਲੇਗਾ ਰੌਲਾ ਪਾਉਣ ਲੱਗੇ। ਇਤਿਹਾਸ ਨੇ ਇੱਥੇ ਕਿਹਾ ਹਜ਼ੂਰ ਨੇ ਦੋਨਾਂ ਨੂੰ ਸੋਧ ਦਿੱਤਾ। ਹਜ਼ੂਰ ਕੋਲ ਸ਼ਸਤਰ ਖੈ, ਸ੍ਰੀ ਸਾਹਿਬ ਖੈ, ਚੱਲਦੇ ਨੇ ਹੁਣ। ਦੇਖੋ ਆਨੰਦਪੁਰ ਤੋਂ ਚੱਲੇ ਨੇ, ਮਹਿਸੂਸ ਕਰੀਏ ਅਸੀਂ ਕੋਈ ਪ੍ਰਸ਼ਾਦਾ ਪਾਣੀ ਨਹੀਂ, ਸਰਸਾ ਨੂੰ ਪਾਰ ਕੀਤਾ, ਕਿਹੋ ਜੀ ਰਾਤ ਇੱਥੇ ਪਹੁੰਚੇ ਨੇ। ਦਿਨੇ ਸਾਰਾ ਦਿਨ ਚੱਲਦੇ ਰਹੇ, ਮੁਕਾਬਲਾ ਕਰਦੇ ਰਹੇ, ਚਮਕੌਰ ਦੀ ਗੜੀ ਵਿੱਚ ਰਾਤ ਰਹੇ, ਸਵੇਰੇ ਅੱਖਾਂ ਦੇ ਸਾਹਮਣੇ ਪੁੱਤਰ ਤੇ ਸਿੱਖ ਸ਼ਹੀਦ ਹੋਏ। ਕਦੀ ਦੇਖੋ ਉਹ ਦਰਦ ਕੈਸਾ ਹੈ, ਪਰ ਗੁਰੂ ਨੂੰ ਨਹੀਂ, ਅਸੀਂ ਜਜ਼ਬਾਤ ਵਿੱਚ ਖਾਂ ਤੇ ਸਾਡੇ ਅੰਦਰ ਇਹ ਬਿਰਖਾ ਹੋਣਾ ਵੀ ਚਾਹੀਦਾ ਹੈ। ਤੁਰੇ ਨੇ ਪਰ ਉਹ ਸਾਰਾ ਦਿਨ ਜੰਗ ਵਿੱਚ, ਸਾਰੀ ਰਾਤ ਹਜ਼ੂਰ ਚੱਲਦੇ ਪਏ ਨੇ। ਸਫ਼ਰ ਕਰਦਿਆਂ ਇਤਿਹਾਸ ਕਹਿੰਦਾ ਕਿ ਚਰਨਾਂ ਦਾ ਜੋੜਾ ਵੀ ਮਹਾਰਾਜ ਜੀ ਨੇ ਉਤਾਰ ਦਿੱਤਾ ਹੈ, ਨੰਗੇ ਹਜ਼ੂਰ ਦੇ ਚਰਨ ਨੇ। ਆ ਰਸਤਾ ਕੋਈ ਸਾਫ਼ ਨਹੀਂ ਜਿੱਦੋਂ ਤੁਰੇ ਨੇ, ਰਸਤੇ ਵਿੱਚ ਕੰਡੇ ਨੇ, ਝਾੜੀਆਂ ਨੇ, ਸਤਿਗੁਰੂ ਦੇ ਪਵਿੱਤਰ ਚਰਨ ਉਹਨਾਂ ਕੰਡਿਆਂ ਨੂੰ ਲਤਾੜਦੇ ਹੋਏ, ਉਹਨਾਂ ਝਾੜੀਆਂ ਦੀਆਂ ਛਿਲਤਰਾਂ, ਉਹਨਾਂ ਦੇ ਕੰਡਿਆਂ ਦੀਆਂ ਜਿਹੜੀਆਂ ਖਰੋਚਾਂ ਸਨ ਉਹਨੂੰ ਸਹਾਰਦੇ ਅੱਗੇ ਵੱਧ ਰਹੇ ਨੇ। ਹਜ਼ੂਰ ਇਸ ਥਾਂ 'ਤੇ ਆ ਪਹੁੰਚੇ ਨੇ। ਸਿਰਫ ਸੰਖੇਪ ਜਿਹਾ, ਆ ਖੂਹ ਤੁਹਾਡੇ ਨਜ਼ਦੀਕ ਹੈ, ਸੱਚੀ ਸਰਕਾਰ ਨੇ ਦੇਖਿਆ ਬਾਗ ਵਿੱਚ ਆਏ, ਟਿੰਡ ਦਾ ਸਰਾਣਾ ਬਣਾਇਆ ਹੈ। ਇਤਿਹਾਸ ਕਹਿੰਦਾ ਉਸ ਉੱਪਰ ਬਸਤਰ ਵੀ ਲਪੇਟਿਆ ਹੈ। ਟਿੰਡ ਦਾ ਸਰਾਣਾ ਬਣਾ, ਸੱਚੀ ਸਰਕਾਰ ਇਸ ਥਾਂ 'ਤੇ ਲੇਟਣ ਤੋਂ ਪਹਿਲਾਂ ਜੋ ਇਸ ਅਸਥਾਨ 'ਤੇ ਲਿਖਿਆ ਹੋਇਆ ਹਜ਼ੂਰ ਦਾ ਖਿਆਲ ਪਾਤਸ਼ਾਹੀ ਦਸਵੀਂ, ਇਹ ਸ਼ੁਕਰ ਹੈ ਕਿ ਦੇਖੋ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਉਸ ਨੂੰ ਪਿਆਰਾ ਮਿੱਤਰ ਕਹਿ ਰਹੇ ਨੇ, ਉਹਦੇ ਤੋਂ ਕੁਰਬਾਨ ਜਾ ਰਹੇ ਨੇ। ਸਿਆਲ ਦੇ ਦਿਨ ਨੇ, ਲੋਕ ਰਜ਼ਾਈਆਂ ਵਿੱਚ ਠੰਡ ਤੋਂ ਬਚਦੇ ਪਏ ਨੇ ਅਤੇ ਮਹਾਰਾਜ ਕਹਿੰਦੇ ਨੇ ਜੇ ਤੇਰੀ ਬੰਦਗੀ ਨਹੀਂ ਤਾਂ ਰਜਾਈਆਂ ਵੀ ਰੋਗ ਬਣ ਜਾਂਦੀਆਂ ਨੇ। ਲੋਕ ਘਰਾਂ ਵਿੱਚ ਬੈਠੇ ਗਰਮੈਸ਼ ਲੈਂਦੇ ਨੇ। ਸਾਹਿਬ ਕਹਿੰਦੇ ਨੇ ਸੁਰਾਈਆਂ ਤੇਰੇ ਨਾਮ ਤੋਂ ਬਿਨਾਂ ਸੂਲ ਨੇ, ਤੇਰੇ ਪਿਆਰ ਤੋਂ ਬਿਨਾਂ ਪਿਆਲੇ ਖੰਜਰ ਨੇ, ਤੇਰੀ ਬੰਦਗੀ ਤੋਂ ਬਿਨਾਂ ਕਸਾਈਆਂ ਦਾ ਬਿੰਗ ਸਹਿਣਾ ਹੈ, ਮੈਨੂੰ ਆ ਮਾਛੀ ਵਾੜੇ ਦਾ ਸੱਥਰ ਪ੍ਰਵਾਨ ਹੈ। ਪਰ ਮਾਲਕਾ ਉਹ ਮਹੱਲ ਪ੍ਰਵਾਨ ਨਹੀਂ ਜਿਹਦੇ ਵਿੱਚ ਤੇਰੀ ਯਾਦ ਭੁੱਲੇ। ਮੇਰੇ ਪਿਆਰੇ ਮਿੱਤਰਾ, ਮੈਂ ਕੰਡਿਆਂ 'ਤੇ ਬੈਠ ਕੇ ਵੀ ਤੇਰਾ ਸ਼ੁਕਰ ਪਿਆ ਕਰਨਾ। ਕਿੱਡੀ ਚੜ੍ਹਦੀ ਕਲਾ ਕਿ ਮਿੱਤਰ ਪਿਆਰੇ ਨੂੰ ਹਾਰ ਮੁਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਮੈਂ ਅਖਰੀ ਅਰ ਥੋੜ੍ਹੇ ਜਿਹੇ ਕਰ ਦਿੰਦਾ ਕਿ ਮੇਰੇ ਪਿਆਰੇ ਮਿੱਤਰ ਨੂੰ ਮੁਰੀਦ ਦਾ ਹਾਲ ਦੱਸਣਾ, ਤੇਰੇ ਤੋਂ ਬਿਨਾਂ ਰਜਾਈਆਂ ਦਾ ਓਡਣ ਇੱਕ ਰੋਗ ਹੈ, ਨਾਗ ਨਿਵਾਸਾਂ ਦੇ ਰਹਿਣਾ। ਨਿਵਾਸ ਦਾ ਅਰਥ ਉੱਚੇ ਮਹੱਲ ਅਟਾਰੀਆਂ ਵਿੱਚ ਰਹਿਣਾ, ਤੇਰੇ ਨਾਮ ਤੋਂ ਬਿਨਾਂ ਤਾਂ ਨਾਗਾਂ ਦੇ ਨਾਲ ਰਹਿਣਾ ਹੈ। ਤੁਦ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਸੂਲ ਸੁਰਾਖੀ ਅਰਥ ਸਪਸ਼ਟ ਨੇ, ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ। ਪਰ ਇਸ ਧਰਤੀ 'ਤੇ ਬੈਠ ਕੇ ਕਹਿਣ ਲੱਗੇ ਸਿੱਖੋ, ਜੇ ਅੰਦਰ ਗੁਰੂ ਪ੍ਰਭੂ ਦਾ ਪਿਆਰ ਹੋਵੇ ਤੇ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ। ਪਿਆਰੇ ਯਾਰ ਦਾ ਸੱਥਰ ਚੰਗਾ ਹੈ, ਭੱਠ ਖੇੜੇ ਖੇੜੇ ਦਰ ਤੇ ਖੁਸ਼ੀਆਂ, ਉਹਨਾਂ ਖੁਸ਼ੀਆਂ ਨੂੰ ਅੱਗ ਲੱਗ ਜਾਏ ਜਿਨ੍ਹਾਂ ਖੁਸ਼ੀਆਂ ਵਿੱਚ ਮੇਰਾ ਪਿਆਰਾ ਵਾਹਿਗੁਰੂ ਭੁੱਲਦਾ ਹੋਵੇ। ਹੁਣ ਆਓ ਥੋੜ੍ਹਾ ਜਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੱਲ, ਕਿਉਂਕਿ ਇਸ ਸ਼ਬਦ ਨੂੰ ਆਧਾਰ ਬਣਾ ਕੇ ਮੈਂ ਅਰਜ਼ ਕਰਨੀ ਚਾਹੁੰਦਾ ਸਾਂ, ਕਿਉਂਕਿ ਹਜ਼ੂਰ ਦਾ ਇਹ ਸ਼ਬਦ ਹੈ ਸਦ, ਇਹ ਖਿਆਲ ਹੈ ਸੱਚੇ ਪਾਤਸ਼ਾਹ ਜੀ ਦਾ। ਅਤੇ ਇੱਕ ਪੂਰਨ ਭਰੋਸਾ ਕਰਿਓ ਕਿ ਲੱਖ ਗਿਆਨੀ ਆ ਜਾਣ, ਚੁੰਚ ਗਿਆਨੀ ਆ ਜਾਣ, ਜੋ ਹਜ਼ੂਰ ਨੇ ਸ਼ਬਦ ਕਹੇ ਨੇ, ਇੱਥੇ ਮੱਥਾ ਟੇਕਣ ਵਾਲਿਆ ਜਿੰਨੀਆਂ ਮਰਜ਼ੀ ਕੋਈ ਦਲੀਲਾਂ ਦੇ, ਪਰ ਗੁਰੂ ਗੋਬਿੰਦ ਸਿੰਘ ਦੇ ਅੰਦਰ ਨੂੰ ਆਪਣੇ ਅੰਦਰ ਟਿਕਾ ਕੇ ਉਸ ਭਾਵਨਾ ਨੂੰ ਦੇਖੀ। ਹਜ਼ੂਰ ਦੇ ਬਚਨਾਂ ਪ੍ਰਤੀ ਕਦੀ ਤੂੰ ਤਰਕ ਨਾ ਕਰੀ ਅਤੇ ਕਦੀ ਸ਼ੱਕ ਨਾ ਕਰੀ। ਹੁਣ ਆਓ ਪੜ੍ਹੀਏ ਗੁਰੂ ਗ੍ਰੰਥ ਸਾਹਿਬ ਵਿੱਚੋਂ, ਪਿਆਰੇ ਦੀ ਯਾਦ ਹੋਵੇ ਅਤੇ ਸੱਥਰ ਵੀ ਚੰਗਾ। ਧੰਨ ਗੁਰੂ ਅਰਜਨ ਸਾਹਿਬ ਦਾ ਬਚਨ ਹੈ ਕਿ ਰੁੱਖੋ ਭੋਜਨ ਭੂਮ ਸ਼ੈਨ, ਜ਼ਮੀਨ 'ਤੇ ਸੌਣਾ ਅਤੇ ਸੁੱਕੀ ਰੋਟੀ ਵੀ ਹੋਵੇ ਕੋਲ। 36 ਪ੍ਰਕਾਰ ਦੇ ਭੋਜਨ ਹੋਣ, ਨਾ ਹੋਣ, ਸੁੱਕੀ ਰੋਟੀ ਹੋਵੇ। ਰੁੱਖੋ ਭੋਜਨ ਭੂਮ ਸ਼ੈਨ ਸਖੀ ਪ੍ਰੈ ਸੰਗ ਸੂਖ ਬਿਖਾਂਤ, ਜ਼ਮੀਨ 'ਤੇ ਸੌਣਾ ਪਰਵਾਣੇ ਪਰ ਪਿਆਰੇ ਦੀ ਯਾਦ ਪੱਲੇ ਹੋਵੇ। ਹਜ਼ੂਰ ਨੂੰ ਪੁੱਛੋ, ਉਹ ਹਾਂ ਪ੍ਰੇਮ ਪਿਰੀ ਕਣਕ ਮਾਨਕ ਗਜ਼ ਮੋਤੀਆਂ ਲਾਲਨ ਨਹਿ ਨਾਹ ਨਹੀਂ, ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਹੀ, ਸਿਰਫ ਕੇਵਲ ਪਿਆਰੇ ਦਾ ਪਿਆਰ। ਜੇ ਬਾਣੀ ਵਿੱਚੋਂ ਦੇਖੀਏ, ਜੇ ਸੁਖ ਦੇ ਤਾਂ ਤੁਝੈ ਅਰਾਧੀ, ਇਹ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਕੀ ਰਾਜਾਂ, ਮਿੱਤਰ ਪਿਆਰੇ ਨੂੰ ਜੇ ਭੁੱਖ ਦੇ ਤਾਂ ਇਤਗੀ ਰਾਜਾਂ, ਦੁੱਖ ਵਿੱਚ ਸੂਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾਂ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਖੋ ਵਡਿਆਈ। ਧੰਨ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ, ਸਰੀਰ ਨੂੰ ਥਕਾਵਟ ਹੈ, ਮੈਂ ਸ਼ਬਦ ਵਰਤ ਰਿਹਾ, ਪਰ ਭਾਵਨਾ ਵਿੱਚ ਮਹਾਰਾਜ ਜੀ ਨੇ ਟਿੰਡ ਦਾ ਸਰਾਹਣਾ ਕੀਤਾ ਹੈ, ਪਰ ਸਤਿਗੁਰੂ ਦੇ ਅੰਗੂਠੇ 'ਤੇ ਇਤਿਹਾਸ ਕਹਿੰਦੇ ਨੇ ਗੁਲਸਤਾਨ ਸੀ। ਗੁਲਸ਼ਤਰਾਨ ਦਾ ਅਰਥ ਕਿ ਉਹ ਚਮੜੇ ਦੀ ਬਣੀ ਹੋਈ, ਜਿਵੇਂ ਆਪਾਂ ਛੱਲਾ ਪਾਉਂਦੇ ਹਾਂ, ਉਹਨੂੰ ਅੰਗੂਠੇ 'ਤੇ ਪਾਇਆ ਸੀ, ਪਰ ਜਿੰਨੇ ਵੀ ਉਹ ਭੇਟਾ ਕੀਤੇ ਸੀ ਉਹਦੇ ਵਿੱਚ ਹੀਰੇ ਦੀਆਂ ਕਣੀਆਂ ਲਾਈਆਂ ਹੋਈਆਂ ਸਨ। ਉਹ ਜਦੋਂ ਤੀਰ ਹਜ਼ੂਰ ਚਲਾਉਂਦੇ ਨੇ ਅਤੇ ਉਸ ਅੰਗੂਠੇ ਨਾਲ ਤੀਰ ਨੂੰ ਕਮਾਨ ਦੀ ਤੰਦੀ ਖਿੱਚਦੇ ਨੇ ਕਿ ਅੰਗੂਠੇ ਦੇ ਉੱਤੇ ਨਿਸ਼ਾਨ ਨਾ ਪਏ, ਉਹ ਸੱਚੀ ਸਰਕਾਰ ਨੇ ਆਪਣੇ ਅੰਗੂਠੇ 'ਤੇ ਪਾਇਆ ਜਦੋਂ ਇੱਥੇ ਪਹੁੰਚੇ ਨੇ, ਉਹ ਉਤਾਰਿਆ ਨਹੀਂ। ਮਹਾਰਾਜ ਆਏ, ਟਿੰਡ ਦਾ ਸਰਾਹਣਾ ਕੀਤਾ। ਤਵਾਰੀ ਕਹਿੰਦੀ ਹੈ ਕਿਵੇਂ ਵਿਸ਼ਰਾਮ ਕੀਤਾ, ਤਸਵੀਰਾਂ ਵੱਲ ਨਹੀਂ। ਮਹਾਰਾਜ ਜੀ ਨੇ ਆਪਣੀ ਖੱਬੀ ਵੱਖੀ ਜਿਹੜੀ ਹੈ, ਖੱਬਾ ਪਾਸਾ, ਇਹਨੂੰ ਲਾਇਆ ਜ਼ਮੀਨ ਵਾਲੇ ਪਾਸੇ, ਅਤੇ ਸੱਜਾ ਪਾਸਾ ਜਿਹੜਾ ਸੀ ਉਹ ਉੱਚਾ ਸੀ, ਜਿਵੇਂ ਆਪਾਂ ਪਾਸੇ ਭਾਰ ਸੌਂਦੇ ਹਾਂ। ਸਿਰਫ ਉਹਨੂੰ ਦਰਸ਼ਨ ਕਰੀਏ, ਖੱਬੀ ਵੱਖੀ ਥੱਲੇ ਕਹਿ, ਸੱਜਾ ਪਾਸਾ ਉੱਤੇ ਵੇ, ਅਤੇ ਜਿਸ ਪਾਸਿਓਂ ਰਾਹ ਆਉਂਦਾ ਉੱਧਰ ਹਜ਼ੂਰ ਦਾ ਮੁੱਖ ਹੈ ਕਿ ਕੋਈ ਬੰਦਾ ਆਵੇ ਅਤੇ ਸੁਚੇਤ ਹੋਇਆ ਜਾਏ। ਪਰ ਜਿਹੜੀ ਸ੍ਰੀ ਸਾਹਿਬ ਹੈ ਉਹਨੂੰ ਕੁੱਟ ਕੇ ਆਪਣੇ ਸੀਨੇ ਦੇ ਨਾਲ ਲਾਇਆ ਹੈ, ਅਤੇ ਉਹ ਅੰਗੂਠੇ 'ਤੇ ਪਾਇਆ ਹੋਇਆ ਗੁਲਸ਼ਤਰਾਨ, ਜਿਸ ਨੂੰ ਪਕੜਿਆ ਹੈ ਮਹਾਰਾਜ ਜੀ ਨੇ ਸ੍ਰੀ ਸਾਹਿਬ ਨੂੰ, ਉਹਦੀ ਚਮਕ ਹੈ। ਅੱਜ ਕਈ ਦਿਨਾਂ ਤੋਂ ਬਾਅਦ ਨਾ ਦੁੱਧ, ਨਾ ਰੋਟੀ, ਨਾ ਪਾਣੀ, ਕੁਛ ਵੀ ਸੁੱਖ ਨਹੀਂ। ਸੱਚੀ ਸਰਕਾਰ ਅੱਜ ਮਾਛੀਵਾੜੇ ਦੇ ਇਸ ਅਸਥਾਨ 'ਤੇ ਵਿਸ਼ਰਾਮ ਕਰ ਲੱਗੇ। ਕਕਰੀਲੀ ਰਾਤ ਹੈ, ਇੱਥੇ ਗਿਆਨੀ ਗਿਆਨ ਸਿੰਘ ਹੁਣਾਂ ਨੇ, ਭਾਈ ਵੀਰ ਸਿੰਘ ਹੁਣਾਂ ਨੇ, ਗੁਰਪ੍ਰਤਾਪ ਸੂਰਜ ਦੇ ਵਿੱਚ ਉਹਨਾਂ ਕਵੀਆਂ ਨੇ ਆਪਣੇ ਅੰਦਰ ਦਾ ਬਿਰਖਾਂ ਪ੍ਰਗਟ ਕੀਤਾ ਹੈ। ਕਹਿੰਦੇ ਨੇ ਕਰੋ ਦਰਸ਼ਨ ਉਸ ਦਿਵਿਆ ਮੂਰਤੀ ਦੇ ਜਿਹਦਾ ਜਨਮ ਹੋਇਆ, ਅਤੇ ਕਰੀਮ ਬਖਸ਼ ਅਤੇ ਨਰਕੀਮ ਬਖਸ਼ ਨੇ ਆਪਣੇ ਘਰੋਂ ਬਹੁਤ ਕੁਝ ਕੁਰਬਾਨ ਕੀਤਾ। ਸੱਚੀ ਸਰਕਾਰ ਚੱਲਦੇ ਨੇ ਅਤੇ ਬਾਲ ਅਵਸਥਾ ਵਿੱਚ ਸਿੱਖ ਉਹਨਾਂ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਲਾੜ ਲਾਉਂਦੇ ਨੇ। ਵਕਤ ਆਇਆ, ਅਨੰਦਪੁਰ ਸਾਹਿਬ ਦੇ ਕਿਲੇ ਬਣੇ ਨੇ, ਉਸ ਦਿਵਿਆ ਮੂਰਤੀ ਨੂੰ ਦੇਖੋ ਜਦੋਂ ਚੱਲਦੇ ਨੇ, ਅਤੇ ਅੱਗੇ ਗਲੀਚੇ ਵਿਛਾਏ ਜਾਂਦੇ ਨੇ, ਰੇਸ਼ਮੀ ਬਸਤਰ ਤਨ ਦੇ ਉੱਤੇ ਨੇ, ਰੇਸ਼ਮੀ ਪੁਸ਼ਾਕਾਂ ਨਾਲ ਉਹਨਾਂ ਦੇ ਬਿਸਤਰੇ ਅੱਤ ਦੇ ਕੀਮਤੀ ਨੇ ਤੇ ਜਦੋਂ ਆਪਣੇ ਦਰਬਾਰ ਵਿੱਚ ਬੈਠਦੇ ਨੇ ਤੇ ਪ੍ਰਸਾਦੀ ਖਾਤੀ ਹਜ਼ੂਰ ਦੇ ਸੀਸ ਉੱਤਰ ਚਵਰ ਕਰਦਾ ਹੈ, ਉਹ ਹਜ਼ੂਰ ਦੇ ਚਰਨ ਧੋਂਦਾ ਹੈ, ਆਪਣੀ ਸੁੰਡ ਵਿੱਚ ਕੱਪੜਾ ਲੈ ਕੇ ਮਹਾਰਾਜ ਜੀ ਦੇ ਚਰਨ ਸਾਫ ਕਰਦਾ ਕੱਪੜੇ ਨਾਲ। ਜਦੋਂ ਹਜ਼ੂਰ ਤੀਰ ਚਲਾਉਂਦੇ ਨੇ ਸੈਂਕੜੇ ਤੀਰਾਂ ਵਿੱਚੋਂ ਖਾਤੀ ਤੀਰ ਗੁਰਦੇਵ ਦਾ ਪਹਿਚਾਣ ਕੇ ਲਿਆਉਂਦਾ ਹੈ। ਉਹਦੇ ਘਰ ਵਿੱਚ ਚੰਦਨ ਦੀ ਚੌਂਕੀ ਹੈ, ਉਹਦੇ ਸੀਸ ਦੇ ਉੱਪਰ ਕੀਮਤੀ ਸ਼ਮਿਆਨੇ ਨੇ, ਉਹ ਸੱਚੀ ਸਰਕਾਰ ਦੇ ਸਾਹਮਣੇ ਭਿਖਾਰੀ ਆਉਂਦੇ ਨੇ ਤੇ ਕਵਿਤਾ ਦਾ ਕਦਰਦਾਨੀ ਕਿਸੇ ਕੰਗਾਲ ਨੂੰ ਦੇਖ ਕੇ ਉਹਨੂੰ ਖੱਚਰਾਂ ਭਰ ਕੇ ਸੋਨੇ ਦੀਆਂ ਦੇ ਦਿੰਦੇ ਨੇ। ਕੋਈ ਲੋੜਵੰਦ ਹੁੰਦਾ ਉਹਦੇ ਘਰ ਨੂੰ ਭਰ ਦਿੰਦੇ ਨੇ, ਪਰ ਕਹਿੰਦੇ ਨੇ ਅੱਜ ਉਸ ਦਿਵਿਆ ਮੂਰਤੀ ਨੂੰ ਦੇਖੋ, ਨਾ ਪੁੱਤਰ ਚਾਰ ਕੋਲ ਨੇ, ਨਾ ਮਾਤਾ ਨਾ ਮਹਿਲ ਨੇ, ਨਾ ਹਾਥੀ ਨੇ ਨਾ ਘੋੜੇ ਨੇ, ਨਾ ਪਿਆਰੇ ਸਿੰਘ ਨੇ, ਨਾ ਉਹ ਕੀਮਤੀ ਸੋਹਣੀਆਂ ਸੇਜਾਂ ਨੇ ਜਿਨ੍ਹਾਂ 'ਤੇ ਰੋਜ਼ ਸੌਂਦੇ ਸਨ। ਅੱਜ ਜ਼ਮੀਨ 'ਤੇ ਸੱਥਰ ਅਤੇ ਹਜ਼ੂਰ ਟਿੰਡ ਦਾ ਸਰਾਣਾ ਕਰਕੇ ਪਏ ਨੇ, ਪਰ ਅਖੀਰ ਉਹ ਕਹਿੰਦੇ ਨੇ ਉਹ ਮਨਾ ਛੱਡ, ਉਹ ਸੱਚੀ ਸਰਕਾਰ ਧੰਨ ਗੁਰੂ ਗੋਬਿੰਦ ਸਿੰਘ ਉਹਨਾਂ ਬਾਰੇ, ਉਹ ਤਾਂ ਸਾਡੇ ਦੁੱਖ ਕੱਟਣ ਵਾਸਤੇ ਆਏ ਨੇ, ਉਹ ਤਾਂ ਦੁੱਖ ਸੁੱਖ ਤੋਂ ਉੱਪਰ ਨੇ, ਉਹਨਾਂ ਉੱਪਰ ਭੁੱਖ ਤੇ ਪਿਆਸ ਦਾ ਅਸਰ ਕੋਈ ਨਹੀਂ। ਮੈਂ ਸਿਰਫ ਇੱਕ ਬੇਨਤੀ ਕਰਨਾ ਚਾਹਾਂਗਾ, ਇਹ ਸੱਚੀ ਸਰਕਾਰ ਉਸ ਪਿਤਾ ਦੇ ਪੁੱਤਰ ਨੇ ਜਿਸ ਬਾਪੂ ਨੇ ਬਾਣੀ 'ਚ ਕਿਹਾ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਅਰ ਭੈਣੀ ਜਾਂ ਕਹਿ ਕੰਚਨ ਮਾਟੀ ਮਾਨੈ। ਜਿਸ ਹਜ਼ੂਰ ਨੇ ਕਿਹਾ ਸੁੱਖ ਦੁੱਖ ਜੈ ਪਰਸੈ ਨਹੀਂ, ਇਸ ਥਾਂ 'ਤੇ ਨਾ ਸੁੱਖ ਦਾ ਅਸਰ ਅਤੇ ਨਾ ਦੁੱਖ ਦਾ ਅਸਰ, ਸੁੱਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਣ ਰੇ ਮਨਾ, ਸੋ ਮੂਰਤ ਭਗਵਾਨ ਧੰਨ ਗੁਰੂ ਗੋਬਿੰਦ ਸਿੰਘ ਜੀ, ਉਸਤਤ ਨਿੰਦਿਆ ਨਾਹੇ ਜੇ ਕੰਚਨ ਲੋਹ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ। ਹਜ਼ੂਰ ਨੇ ਕਿਹਾ ਭਾਈ ਖਰਕ ਸੋਗ ਜਾਂ ਕਹਿ ਨਹੀਂ, ਧੰਨ ਗੁਰੂ ਗੋਬਿੰਦ ਸਿੰਘ ਜੀ, ਬੈਰੀ ਮੀਤ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ। ਹਜ਼ੂਰ ਸੱਚੇ ਪਾਤਸ਼ਾਹ ਵਿਸ਼ਰਾਮ ਕਰਦੇ ਪਏ ਨੇ। ਇਹ ਤਿੰਨੇ ਜਿਹੜੇ ਸਿੱਖ ਨੇ ਇਹ ਵੱਖ ਵੱਖ ਰਸਤਿਆਂ ਤੋਂ ਇਕੱਠੇ ਹੋ ਗਏ ਨੇ। ਤਾਰੇ ਦੀ ਸੇਧ 'ਤੇ ਦਿਨ ਦੇ ਚੜ੍ਹਾਅ ਦੇ ਵੇਲੇ ਇਹ ਸਿੱਖ ਇੱਥੇ ਆ ਗਏ ਨੇ। ਗੁਰਮੁਖ ਵਿਦਵਾਨ ਭਿੱਜੇ ਹੋਏ ਲਿਖਦੇ ਨੇ, ਜਦੋਂ ਪਿਆਰੇ ਭਾਈ ਦਇਆ ਸਿੰਘ ਅੱਗੇ ਤੁਰਨ ਲੱਗਦੇ ਨੇ ਤੇ ਅੱਗੇ ਪੈਰ ਪੱਟਣ ਨੂੰ ਦਿਲ ਨਹੀਂ ਕਰਦਾ, ਅੰਦਰ ਦੀਆਂ ਖਿੱਚਾਂ ਨੇ। ਦੇਖੋ ਇੱਥੇ ਇੱਕ ਬੇਨਤੀ ਜ਼ਰੂਰ ਕਰਾਂ, ਮੁਸੀਬਤ ਆ ਪਏ, ਖੂਨ ਦੇ ਰਿਸ਼ਤੇ ਵੀ ਸਾਥ ਛੱਡ ਜਾਂਦੇ ਨੇ, ਉਹਨਾਂ ਤਿੰਨਾਂ ਗੁਰਸਿੱਖਾਂ ਦੇ ਚਰਨਾਂ ਵਿੱਚ ਵੀ ਅੱਜ ਨਮਸਕਾਰ, ਜਿਨ੍ਹਾਂ ਨੂੰ ਪਤਾ ਹੈ ਕਿ ਦੁਸ਼ਮਣ ਨੇ ਘੇਰਾ ਪਾਇਆ, ਉਹ ਮੌਤ ਦੀ ਪਰਵਾਹ ਨਹੀਂ ਕਰਦੇ, ਆਪਣੇ ਪਿਆਰੇ ਮਹਿਬੂਬ ਨੂੰ ਲੱਭਣ ਵਾਸਤੇ ਆਏ, ਘਰਾਂ ਨੂੰ ਨਹੀਂ ਗਏ, ਉਹ ਚੋਜੀ ਪ੍ਰੀਤਮ ਦੇ ਪਿੱਛੇ ਆਏ ਨੇ। ਪਿਆਰੇ ਭਾਈ ਦਇਆ ਸਿੰਘ ਤੁਰਦਿਆਂ ਕਹਿੰਦੇ ਆ ਕਿ ਇੱਥੋਂ ਅੱਗੇ ਕਦਮ ਪੱਟਣ ਨੂੰ ਪੈਰ ਪੱਟਣ ਨੂੰ ਦਿਲ ਨਹੀਂ ਕਰਦਾ, ਕੋਈ ਸਾਨੂੰ ਰੋਕ ਰਿਹਾ ਹੈ, ਪਿੱਛੋਂ ਚੱਲੇ ਆਏ ਹਾਂ, ਪਰ ਇਹ ਥਾਂ ਇਹ ਕਹਿ ਰਹੀ ਹੈ ਕਿ ਇੱਥੇ ਰੁਕ। ਅਤੇ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਰੁਖਾਨੀਅਤ ਦਾ ਪੱਖ ਦੇਖੋ, ਜਿੱਥੇ ਗੁਰੂ ਦੇ ਚਰਨ ਪੈ ਜਾਂਦੇ ਨੇ ਸਿੱਖ ਅੰਦਰ ਉੱਥੇ ਖਿੱਚ ਪੈਦਾ ਹੋ ਜਾਂਦੀ ਹੈ। ਸੱਚ ਇਹ ਵੇ ਕਿ ਗੁਰੂ ਭਾਵੇਂ ਇੱਥੇ ਝਾੜ ਦੇ ਓਹਲੇ ਨੇ, ਜੰਡ ਦੇ ਥੱਲੇ ਨੇ, ਪਰ ਸਿੱਖ ਦਾ ਅੰਦਰ ਗੁਰੂ ਨਾਲ ਇੰਨਾ ਜੁੜਿਆ, ਗੁਰੂ ਦੇ ਪਵਿੱਤਰ ਸਰੀਰ ਦਾ ਔਰਾ ਸਿੱਖ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਉਹ ਕਹਿੰਦੇ ਨੇ ਮਹਾਰਾਜ ਅੱਗੇ ਕਦਮ ਵਧਾਉਣ ਨੂੰ ਦਿਲ ਨਹੀਂ ਕਰਦਾ। ਅਤੇ ਮੈਨੂੰ ਤਾਂ ਇੰਝ ਲੱਗਦਾ ਕਿ ਇਹ ਸ਼ਬਦ ਉਹਨਾਂ 'ਤੇ ਢੁੱਕਦਾ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ। ਧਿਆਨ ਦਿਆ ਜੇ ਉਹਨਾਂ ਗੁਰਸਿੱਖਾਂ ਨੇ ਉਹ ਥਾਂ ਲੱਭੀ। ਪਿਆਰੇ ਭਾਈ ਦਇਆ ਸਿੰਘ ਕਹਿੰਦੇ ਨੇ ਅੱਗੇ ਜਾਣ ਨੂੰ ਚਿੱਤ ਨਹੀਂ ਕਰਦਾ, ਪਰ ਇੱਥੇ ਆਪ ਇਤਿਹਾਸ ਤੋਂ ਜਾਣੂ ਹੋ, ਗੁਲਾਬਾ ਅਤੇ ਪੰਜਾਬਾ ਮਸੰਦ ਨੇ, ਭਾਵਨਾ ਵਾਲੇ ਨੇ, ਪਰ ਅੰਦਰ ਦਾ ਸਿਦਕ ਤਾਂ ਰੱਬ ਦੀ ਕਿਰਪਾ ਨਾਲ ਨਿਭਦਾ ਹੈ, ਇਹ ਹੰਕਾਰ ਨਾਲ ਨਹੀਂ ਨਿਭਦਾ, ਇਹ ਤਾਂ ਵਾਹਿਗੁਰੂ ਕਿਰਪਾ ਕਰੇ। ਮਹਾਰਾਜ ਕਹਿੰਦੇ ਨੇ ਡੋਲਨ 'ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਉਹਨਾਂ ਦਾ ਨੌਕਰ ਇੱਥੇ ਆਇਆ, ਉਹਨੇ ਹਜ਼ੂਰ ਨੂੰ ਦੇਖਿਆ ਕਿ ਟਿੰਡ ਦਾ ਸਰਾਣਾ ਲੈ ਕੇ ਪਏ ਨੇ, ਉਹਨੂੰ ਪਹਿਚਾਣ ਕੋਈ ਨਹੀਂ, ਪਰ ਸੀਨੇ ਦੇ ਨਾਲ ਹਜ਼ੂਰ ਨੇ ਆਪਣੇ ਤੇਗ ਲਾਈ, ਬਸਤਰ ਜਿਹੜੇ ਨੇ ਉਹ ਲੀਰੋ ਲੀਰ ਨੇ, ਇਤਿਹਾਸ ਤਾਂ ਕਹਿੰਦਾ ਹਜ਼ੂਰ ਦਾ ਕਸ਼ਹਿਰਾ ਵੀ ਖੂਨ ਦੇ ਨਾਲ ਭਿੱਜ ਕੇ ਹਜ਼ੂਰ ਦੇ ਪਵਿੱਤਰ ਆ ਜਿਹੜੀ ਗੋਡੇ ਨੇ ਇਹਨਾਂ ਨਾਲ ਜੁੜਿਆ ਹੋਇਆ ਸੀ ਕੱਪੜਾ। ਸੱਚੇ ਪਾਤਸ਼ਾਹ ਜੀ ਨੂੰ ਦੇਖਿਆ ਤੇ ਮਨ ਚ ਆਇਆ ਕੋਈ ਰਾਹੀ ਹੈ, ਥੱਕਾ ਹੈ, ਵਿਸ਼ਰਾਮ ਕਰਦਾ। ਤੇ ਇੰਨੀ ਦੇਰ ਨੂੰ ਜਦੋਂ ਇਹ ਤਿੰਨ ਗੁਰੂ ਕੇ ਸਿੰਘ ਆਏ ਤੇ ਉਸ ਨੌਕਰ ਨੇ ਕਿਹਾ, ਕਹਿਣ ਲੱਗਾ ਤੁਹਾਡੇ ਵਰਗੇ ਇੱਕ ਇੱਥੇ ਵਿਸ਼ਰਾਮ ਵੀ ਕਰਦੇ ਪਏ ਨੇ, ਤੁਹਾਡੇ ਵਰਗਾ ਇੱਕ ਇੱਥੇ ਟਿੰਡ ਦਾ ਸਰਾਣਾ ਕਰਕੇ ਪਿਆ ਹੈ। ਬਸ ਇੱਕੋ ਦਮ ਜਿਹੜਾ ਸ਼ਬਦ ਭਾਈ ਸਾਹਿਬ ਨੇ ਗਾਇਆ, ਬਿਰਖਾਂ ਦੀ ਕਾਂਗ ਉੱਠੀ, ਸੋਹਣੇ ਮਹੱਲਾਂ ਵਿੱਚ ਰਹਿਣ ਵਾਲੀ ਸੱਚੀ ਸਰਕਾਰ ਅੱਜ ਇਸ ਧਰਤੀ ਤੇ ਜ਼ਮੀਨ ਤੇ ਸੱਥਰ ਤੇ ਵਿਸ਼ਰਾਮ ਕਰ ਰਹੇ ਹੋ। ਆਏ ਸਾਹਮਣੇ ਕਹਿੰਦੇ ਨੇ ਪਿਆਰੇ ਭਾਈ ਦਇਆ ਸਿੰਘ, ਉਹਨੇ ਮਹਾਰਾਜ ਜੀ ਦਾ ਪਵਿੱਤਰ ਸੱਚੀ ਸਰਕਾਰ ਦਾ ਚਮਕਦਾ ਹੋਇਆ ਗੁਲਸਤਰਾਣ ਦੂਰੋਂ ਚਮਕ ਪਈ, ਬਿਰਹਾ ਵੀ ਬੈਰਾਗ ਵੀ ਤੇ ਚਾਓ ਵੀ, ਕਿ ਸੱਚੇ ਪਾਤਸ਼ਾਹ ਜੀ ਨੇ ਤਾਂ ਜਦੋਂ ਨਜ਼ਦੀਕ ਆਏ ਪਿਆਰੇ ਭਾਈ ਦਇਆ ਸਿੰਘ ਜੀ ਨੇ ਕਿਹਾ, ਪੈਰਾਂ ਦੀ ਆਹਟ ਨਾ ਕਰੋ, ਪਤਾ ਹੈ ਮੇਰੀ ਸੱਚੀ ਸਰਕਾਰ ਸਾਰਾ ਦਿਨ ਰਣ ਤੱਤੇ ਵਿੱਚ ਜੂਝੇ, ਪੁੱਤਰਾਂ ਨੂੰ ਨੇਤਰਾਂ ਨਾਲ ਦੇਖਿਆ, ਸਿੰਘਾਂ ਨੂੰ ਆਪ ਤੋਰਿਆ, ਵਿਸ਼ਰਾਮ ਕਰਦੇ ਨੇ। ਕਹਿੰਦੇ ਨੇ ਭਾਈ ਮਾਨ ਸਿੰਘ ਰਾਠ ਬੰਦਾ, ਉਹਦੇ ਬਾਰੇ ਕਿਹਾ ਜਾਂਦਾ ਸੀ ਅਡਲ ਅਡੋਲ ਅਖਿਲ। ਸਿੱਖ ਗੁਰਦੇਵ ਦੇ ਜਦੋਂ ਚਰਨਾਂ ਵੱਲ ਗਏ ਤੇ ਮਹਾਰਾਜ ਜੀ ਦੀਆਂ ਚਰਨਾਂ ਦੀਆਂ ਤਲੀਆਂ ਦੇਖ ਕੇ ਰੋ ਪਏ। ਹੁਣ ਇਹਨੂੰ ਸਰੋਣੇ ਨੂੰ ਢਹਿੰਦੀ ਕਲਾ ਮਤ ਲਿਜਾਣਾ, ਬਿਰਖਾ ਤੂੰ ਸੁਲਤਾਨ। ਹਜ਼ੂਰ ਦੇ ਪਵਿੱਤਰ ਚਰਨ ਦੇਖੇ ਕੰਡੇ ਨੇ, ਹਜ਼ੂਰ ਦੀਆਂ ਲੱਤਾਂ ਤੇ ਥਾਂ ਥਾਂ ਤੇ ਕੰਡਿਆਂ ਨੇ, ਝਰੀਟਾਂ ਲਾਈਆਂ ਨੇ, ਚੋਲਾ ਹਜ਼ੂਰ ਦਾ ਜਾਮਾ ਲੀਰੋ ਲੀਰ ਹੈ। ਮਨ ਚ ਆਇਆ ਵਿਸ਼ਰਾਮ ਵਿੱਚ ਨੇ, ਅੱਗੇ ਹਜ਼ੂਰ ਪਲੰਗ ਤੇ ਸੌਂਦੇ ਸਨ ਤੇ ਸਿੰਘ ਆਪ ਪਹਿਰਾ ਦਿੰਦੇ ਸਨ। ਅੱਜ ਪਿਆਰੇ ਭਾਈ ਦਇਆ ਸਿੰਘ ਉਹਨਾਂ ਨੇ ਚਰਨਾਂ ਵਾਲੇ ਪਾਸੇ ਬੈਠ ਗਏ। ਮਨ ਨੇ ਕਿਹਾ ਮਨਾ ਵਿਸ਼ਰਾਮ ਕਰਨ ਦੇ, ਫਿਰ ਸਿੱਖ ਹੈ ਨਾ, ਅੰਦਰ ਦੀ ਭਾਵਨਾ ਬਣੀ ਆਪਣੇ ਹੱਥਾਂ ਨਾਲ ਸੱਚੀ ਸਰਕਾਰ ਦੇ ਚਰਨ ਪਕੜ ਲੈ। ਜਿਹੜੀਆਂ ਥਾਵਾਂ ਨੇ ਚਰਨਾਂ ਦੀਆਂ ਬਚੀਆਂ ਕੰਡਿਆਂ ਤੋਂ ਭਾਈ ਵੀਰ ਸਿੰਘ ਲਿਖਦੇ ਨੇ, ਉਹਨਾਂ ਨੂੰ ਹੱਥਾਂ ਨਾਲ ਪਲੋਸਣ ਲੱਗ ਪਏ ਨੇ। ਮਹਾਰਾਜ ਜੀ ਦੇ ਪਵਿੱਤਰ ਮੁਬਾਰਕ ਚਰਨਾਂ ਨੂੰ ਘੁੱਟਣ ਲੱਗੇ। ਸੱਚੀ ਸਰਕਾਰ ਨੇ ਜਦੋਂ ਛੂਹ ਲਈ, ਇੱਕੋ ਦਮ ਹਜ਼ੂਰ ਉੱਠੇ ਤੇਗ ਉੱਤੇ ਖੰਤ ਗਏ, ਤਿੰਨਾਂ ਸਿੰਘਾਂ ਨੂੰ ਦੇਖਿਆ, ਸੱਚੇ ਪਾਤਸ਼ਾਹ ਨੂੰ ਦੇਖ ਕੇ ਉਹਨਾਂ ਦੇ ਨੇਤਰਾਂ ਵਿੱਚ ਨੀਰ ਆਇਆ ਬਿਰਖਾ ਦਾ। ਇਤਿਹਾਸ ਕਹਿੰਦਾ ਇਸੇ ਜੰਡ ਦੇ ਥੱਲੇ ਸੱਚੀ ਸਰਕਾਰ ਨੇ ਵਾਰੀ ਵਾਰੀ ਤਿੰਨਾਂ ਨੂੰ ਕੁੱਟ ਕੇ ਆਪਣੇ ਸੀਨੇ ਨਾਲ ਲਾਇਆ ਸੀ। ਪਿਆਰੇ ਭਾਈ ਦਇਆ ਸਿੰਘ ਜੀ ਨੂੰ, ਪਿਆਰੇ ਭਾਈ ਧਰਮ ਸਿੰਘ ਜੀ ਨੂੰ, ਭਾਈ ਮਾਨ ਸਿੰਘ ਜੀ ਨੂੰ ਆਪਣੇ ਸੀਨੇ ਦੇ ਨਾਲ ਘੁੱਟ ਕੇ ਲਾਇਆ। ਤੇ ਗੁਰਮੁਖੋ, ਮੈਂ ਕੱਲ ਵੀ ਉੱਥੇ ਅਰਜ਼ ਕਰਕੇ ਆਇਆ, ਸਿੱਖ ਤੇ ਗੁਰੂ ਦੇ ਨਾਤੇ ਤੋਂ ਵੱਡਾ ਹੋਰ ਕੋਈ ਨਾਤਾ ਨਹੀਂ। ਇੱਥੇ ਇੱਕ ਪ੍ਰਮਾਣ ਕੱਲ ਮੈਂ ਦੁਹਰਾਉਣਾ ਚਾਹੁੰਦਾ ਵਾਂ, ਦੇਖੋ ਸਿੱਖ ਤੇ ਗੁਰੂ ਦਾ ਅੰਦਰ ਕਿੰਨਾ ਕੁ ਹੈ। ਕਿ ਹਜ਼ੂਰ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਬਾਣੀ ਵਿੱਚ ਸਿੱਖ ਦੇ ਜੀਵਨ ਦੀ ਬਹੁਤ ਉਪਮਾ ਕੀਤੀ ਹੈ। ਮਹਾਰਾਜ ਕਹਿੰਦੇ ਸਿੱਖ ਤੇ ਗੁਰੂ ਦਾ ਨਾਤਾ ਇਸ ਤਰ੍ਹਾਂ ਜਿਵੇਂ ਕੂੰਜ ਦਾ ਤੇ ਉਹਦੇ ਬੱਚਿਆਂ ਦਾ ਹੈ। ਕੂੰਜ ਸੈਂਕੜੇ ਕੋ ਦੂਰ ਵੀ ਚਲੀ ਜਾਏ ਪਰ ਉਹਦੇ ਸਿਮਰਨ ਵਿੱਚੋਂ, ਉਹਦੀ ਯਾਦ ਵਿੱਚੋਂ ਬੱਚੇ ਨਹੀਂ ਭੁੱਲਦੇ ਤੇ ਬੱਚਿਆਂ ਦੇ ਸਿਮਰਨ ਵਿੱਚੋਂ ਕੂੰਜ ਨਹੀਂ ਭੁੱਲਦੀ। ਕੂੰਜ ਦਾਣੇ ਚੁਣਦੀ ਏ, ਬੱਚਿਆਂ ਨੂੰ ਚੇਤੇ ਕਰਦੀ ਏ, ਦਾਣਾ ਕੂੰਜ ਦੇ ਮੂੰਹ ਵਿੱਚ ਜਾਂਦਾ ਹੈ ਤੇ ਸ਼ਕਤੀ ਬੱਚਿਆਂ ਦੇ ਤਨ ਵੀ ਚਲੀ ਜਾਂਦੀ ਹੈ। ਜੇ ਹੋਰ ਪਿਆਰ ਦੀ ਝਲਕ ਦੇਖਣੀ ਹੋਵੇ, ਅਸੀਂ ਬਾਣੀ 'ਚ ਬਚਨ ਪੜ੍ਹਦੇ ਹਾਂ, ਜੈਸੇ ਗਗਨ ਫਿਰੰਤੀ ਉੜਤੀ ਕਪਰੇ ਬਾਗੇ ਵਾਲੀ, ਉਹ ਚੀਤ ਰੱਖ ਹੈ ਪਿੱਛੇ ਵਿੱਚ ਬਚਰੇ ਨਿਤ ਖਿਰਦਾ ਸਾਰ ਸੰਭਾਲੀ, ਤੂੰ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰ ਸਿੱਖ ਰੱਖੈ ਜੀ ਨਾਲੀ। ਆਪਣੀ ਜਿੰਦ ਨਾਲ ਜੇ ਸੁਖਮਨੀ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹੀਏ, ਦੇਖੋ ਗੁਰੂ ਦੀ ਮਿਹਰ ਹੀ ਮਿਹਰ ਹੈ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲਕਿ ਰਹਿ, ਗੁਰ ਬਚਨੀ ਖਰ ਨਾਮ ਉਚਰੈ। ਜੇ ਪਿਆਰ ਦੀ ਝਲਕ ਦੇਖੋ, ਕਹਿੰਦੇ ਨੇ ਸਤਿਗੁਰੂ ਕੇਵਲ ਇਹ ਲੋਕ ਨਹੀਂ, ਸਤਿਗੁਰ ਸਿੱਖਾ ਖਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਜਿੰਦ ਨਾਲ ਸੰਵਾਰਦੇ, ਜੀ ਨਾਲ ਸੰਵਾਰੇ। ਕੁੱਟ ਕੁੱਟ ਕੇ ਤਿੰਨਾਂ ਨੂੰ ਆਪਣੀ ਛਾਤੀ ਨਾਲ ਲਾਇਆ, ਮੈਂ ਤਾਂ ਇਹ ਚੁਣਿਆ ਸ਼ਬਦ। ਸੋਚਣਾ ਸੱਚੇ ਪਾਤਸ਼ਾਹ, ਅਸੀਂ ਤੇਰਾ ਕਰਜ਼ ਕਿਤੇ ਦੇ ਸਕਾਂਗੇ? ਪੁੱਤਰ ਸਾਨੇ ਸੀਨੇ ਨਾਲ ਲਾ ਕੇ ਤੋਰੇ, ਪਿਆਰ ਦਿੱਤਾ, ਉਹਨਾਂ ਦੀਆਂ ਲਾਸ਼ਾਂ ਸੰਭਾਲਣ ਦਾ ਪ੍ਰਬੰਧ ਆਪ ਨੇ ਕੀਤਾ, ਠੀਕ ਬੀਬੀ ਸ਼ਰਨ ਕੌਰ ਨੇ ਬਾਅਦ ਚ ਕੀਤਾ, ਪਰ ਪੁੱਤਰਾਂ ਦੀਆਂ ਲਾਸ਼ਾਂ ਇੱਥੇ ਪਈਆਂ ਨੇ। ਗੁਰੂ ਨੂੰ ਪਿਆਰ ਕਰਨ ਵਾਲੇ ਸਿੱਖਾਂ ਨੂੰ ਗੁਰੂ ਆਪਣੇ ਸੀਨੇ ਨਾਲ ਲਾਉਂਦਾ ਹੈ। ਤਾਂ ਹੀ ਤਾਂ ਦਮਦਮਾ ਸਾਹਿਬ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ। ਪਿਆਰ ਸੀ ਨਾ, ਚਾਰ ਮੂਵੇ ਤੋਂ ਕਿਆ ਖੂਵਾ ਜੀਵਤ ਕਈ ਹਜ਼ਾਰ। ਸਰਬ ਲੋਹ ਵਿੱਚ ਤਾਂ ਹਜ਼ੂਰ ਨੇ ਕਿਹਾ ਹਉ ਖਾਲਸੇ ਕਾ ਖਾਲਸਾ ਮੇਰੋ, ਮੈਂ ਸਿੱਖਾਂ ਦਾ, ਸਿੱਖ ਮੇਰੇ ਨੇ। ਕਿੱਡੀ ਵੱਡੀ ਅਪਣਤ ਹੈ, ਹਉ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੁੰਦੇਰੋ। ਕਹਿਣ ਲੱਗੇ ਮੈਂ ਤਾਂ ਖਾਲਸਾ ਇਸ ਤਰ੍ਹਾਂ ਵਾਂ ਜਿਵੇਂ ਸਮੁੰਦਰ ਤੇ ਸਮੁੰਦਰ ਦੀ ਇੱਕ ਬੂੰਦ ਹੈ। ਮਹਾਰਾਜ ਜੀ ਇੱਥੋਂ ਜਦੋਂ ਸਿੱਖਾਂ ਨੇ ਦੇਖਿਆ, ਮਹਾਰਾਜ ਜੀ ਨੇ ਧੀਰਜ ਦਿੱਤਾ, ਕਹਿਣ ਲੱਗੇ ਚੜ੍ਹਦੀ ਕਲਾ ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਵਾਹੂ ਕੋ ਦੌਰਿਓ। ਇਤਿਹਾਸ ਦੇ ਸ਼ਬਦ ਨੇ, ਮੈਨੂੰ ਕਿਸੇ ਨੇ ਇੱਕ ਵਾਰੀ ਸ਼ਬਦ ਕਹਿ ਸਨ ਤੁਸੀਂ ਕਿਉਂ ਕਿਹਾ, ਪਰ ਇਤਿਹਾਸ ਨੂੰ ਝੁੱਠ ਲਾਈਏ ਨਾ। ਸੱਚੀ ਸਰਕਾਰ ਦਾ ਪਵਿੱਤਰ ਤਨ ਪਾਣੀ ਦੀ ਮੰਗ ਕੀਤੀ। ਇਤਿਹਾਸ ਇੱਥੋਂ ਦਾ ਵੀ ਕਹਿੰਦਾ ਹੈ ਭਾਈ ਮਾਨ ਸਿੰਘ ਨੇ ਮਹਾਰਾਜ ਜੀ ਨੂੰ ਮੋਢਿਆਂ 'ਤੇ ਲਿਆ ਹੈ। ਇਤਿਹਾਸ ਨੂੰ ਝੁੱਠ ਲਾਈਏ ਨਾ, ਸਾਡੀ ਸ਼ਰਧਾ ਹੈ, ਪਰ ਸਿੱਖ ਦੀ ਭਾਵਨਾ ਤੁਸੀਂ ਦੇਖੋ ਨਾ। ਮੋਢਿਆਂ 'ਤੇ ਚੁੱਕ ਹਜ਼ੂਰ ਸੱਚੀ ਸਰਕਾਰ ਨੂੰ ਉਹਨਾਂ ਨੇ ਜਲ ਛਕਾਇਆ ਹੈ। ਦਿਨ ਚੜ ਗਿਆ, ਇੱਧਰ ਨੌਕਰ ਘਰ ਗਿਆ, ਜਾ ਕੇ ਗੁਲਾਬੇ ਨੂੰ ਕਹਿਣ ਲੱਗਾ ਕਿ ਅੱਜ ਬਾਗ ਦੇ ਵਿੱਚ ਇੱਕ ਨੂਰਾਨੀ ਚਿਹਰਾ ਆਇਆ ਹੈ। ਉਹਨਾਂ ਦੇ ਤਨ ਦੇ ਬਸਤਰ ਲੀਰੋ ਲੀਰ ਨੇ, ਉਹਨਾਂ ਵਰਗੇ ਨਾਲ ਤਿੰਨ ਉਹਨਾਂ ਦੇ ਸਾਥੀ ਨੇ। ਮੈਂ ਦੇਖਿਆ ਉਹ ਟਿੰਡ ਦਾ ਸਿਰਹਾਣਾ ਕਰਕੇ ਪਏ ਸਨ, ਉਹਨਾਂ ਜਲ ਛਕਿਆ। ਗੁਲਾਬੇ ਦੇ ਮਨ 'ਚ ਆਇਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੋਣਗੇ। ਘਰੋਂ ਚੱਲੇ ਨੇ। ਮੈਂ ਭਾਈ ਸਾਹਿਬ ਨੂੰ ਕਹਿ ਰਿਹਾ ਸਾਂ, ਜਿਸ ਦਿਨ ਮਹਾਰਾਜ ਇੱਥੇ ਜਦੋਂ ਆਏ ਅਤੇ ਜਦੋਂ ਗੁਲਾਬਾ ਆਇਆ, ਮਹਾਰਾਜ ਜੀ ਦੇ ਦਰਸ਼ਨ ਕੀਤੇ, ਕਿਉਂਕਿ ਪਤਾ ਨਹੀਂ ਕਿਸ ਪਾਸਿਓਂ ਕੋਈ ਸੂਈਆਂ, ਕੋਈ ਫੌਜ ਜਾਂ ਕੋਈ ਹਮਲਾਵਰ ਆ ਚੜ੍ਹੇ। ਦਿਨ ਹਜ਼ੂਰ ਨੇ ਇੱਥੇ ਬਤੀਤ ਕੀਤਾ ਜੋ ਤਵਾਰੀ ਕਹਿੰਦੀ ਹੈ। ਅਤੇ ਘਰੋਂ ਗੁਲਾਬੇ ਦਾ ਭਰਾ ਪੰਜਾਬਾ ਆਇਆ, ਉਹਨੇ ਦੁੱਧ ਦੇ ਵਿੱਚ ਛੁਹਾਰੇ ਪਾ ਕੇ ਲਿਆਂਦੇ ਸਨ, ਠੰਡ ਸੀ ਨਾ। ਮਹਾਰਾਜ ਜੀ ਨੂੰ ਲਿਆ ਕੇ ਉਹਨਾਂ ਨੇ ਛੁਹਾਰਿਆਂ ਵਾਲਾ ਦੁੱਧ ਛਕਾਇਆ। ਇਹ ਭਾਈ ਵੀਰ ਸਿੰਘ ਉਹਨਾਂ ਨੇ ਲਿਖਿਆ ਹੈ, ਹਰ ਚੀਜ਼ ਬਕਾਇਦਾ ਪ੍ਰਮਾਣ ਸਹਿਤ, ਜਜ਼ਬਾਤ ਭਰ ਲਈ ਨਹੀਂ। ਅਤੇ ਮਨ 'ਚ ਆਇਆ ਸੰਗਤਾਂ ਜਦੋਂ ਆਉਂਦੀਆਂ ਨੇ ਅਤੇ ਇੱਕ ਵਾਰ ਕਥਾ ਕੀਤੀ, ਦੇਖੋ ਸਿੱਖਾਂ ਦੇ ਖਿਆਲ ਨੇ, ਨਿਊਯਾਰਕ 'ਚ ਹੋਈ ਅਤੇ ਬੜਾ ਬਿਰਖਾ ਸਮਰੱਥ ਗੁਰੂ ਵਰਤਿਆ। ਅਤੇ ਇੱਕ ਸਿੰਘ ਸਵੇਰੇ ਸੰਗਤਾਂ ਦੀ ਦੁੱਧ 'ਤੇ ਛੁਹਾਰੇ ਲੈ ਕੇ ਆ ਗਿਆ, ਕਹਿੰਦਾ ਮੈਂ ਤਾਂ ਸਤਿਗੁਰੂ ਜੀ ਨੂੰ ਛਕਾਉਣ ਵਾਸਤੇ ਆਇਆ। ਸਿੱਖ ਦੀ ਇੱਕ ਭਾਵਨਾ ਹੈ, ਇੱਥੇ ਛਕਾਇਆ। ਮਹਾਰਾਜ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਆਪਣੇ ਮੁਬਾਰਕ ਚਰਨ ਕਰ ਪਾਓ। ਦਿਨ ਇੱਥੇ ਬਤੀਤ ਹੋਇਆ, ਸ਼ਾਮ ਨੂੰ ਹਜ਼ੂਰ ਚੁਬਾਰਾ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ, ਇੱਥੇ ਸੱਚੀ ਸਰਕਾਰ ਪਹੁੰਚ ਗਏ। ਸਾਰੀ ਵਾਰਤਾ ਸਿੱਖਾਂ ਨਾਲ ਸਾਂਝੀ ਕਰਦੇ ਨੇ, ਪਰ ਇੱਥੇ ਨਾਲ ਘਰ ਹੈ ਕਾਜ਼ੀ ਦਾ। ਸੈਯਦ ਨੇ ਸਿਰਫ ਸੰਖੇਪ 'ਚ ਗੁਲਾਬੇ ਅਤੇ ਪੰਜਾਬੇ ਨੂੰ ਇੱਕ ਭੈ ਹੈ ਕਿ ਜੇ ਪਤਾ ਲੱਗ ਗਿਆ ਤਾਂ ਕੀ ਬਣੇਗਾ ਸਾਡਾ, ਕੀ ਸਾਡੇ ਨਾਲ ਬੀਤੇਗੀ। ਅਤੇ ਫਿਰ ਮੈਂ ਅਰਜ਼ ਕਰਾਂ, ਜਿੰਨੀ ਸੇਵਾ ਕੀਤੀ ਅਸੀਂ ਉਹਨੂੰ ਦੇਖੀਏ, ਸਿਦਕ ਤਾਂ ਸਿਰੜ ਤਾਂ ਰੱਬ ਦੀ ਕਿਰਪਾ ਨਾਲ ਲਿਭਦੇ ਨੇ। ਘਰ ਵਾਲੀ ਨੇ ਕਿਹਾ ਕੀ ਬਣੇਗਾ ਕਿ ਜੇਕਰ ਹਕੂਮਤ ਨੂੰ ਪਤਾ ਲੱਗ ਗਿਆ ਘਾਣ ਬੱਚਾ ਪੀੜਿਆ ਜਾਏਗਾ। ਇਤਿਹਾਸ ਕਹਿੰਦਾ ਸਤਿਗੁਰੂ ਨੇ ਉਸ ਘਰ ਵਿੱਚ ਜਾ ਕੇ ਉਹਨਾਂ ਨੇ ਗਰਮ ਪਾਣੀ ਕਰਕੇ ਲਿਆਂਦਾ। ਭਾਈ ਮਾਨ ਸਿੰਘ ਉਹਨਾਂ ਨੇ ਹਜ਼ੂਰ ਦੇ ਪਵਿੱਤਰ ਕਸ਼ਹਿਰੇ ਨੂੰ ਉਹਨਾਂ ਦੇ ਪਵਿੱਤਰ ਬਦਨ ਨਾਲੋਂ ਪਾਣੀ ਨਾਲ ਭੇਂ ਭੇਂ ਕੇ ਲਾਇਆ। ਮਹਾਰਾਜ ਜੀ ਨੇ ਇਸ਼ਨਾਨ ਕੀਤਾ, ਬਸਤਰ ਪਹਿਰੇ, ਇੱਥੇ ਟਿਕੇ। ਪਰ ਉਹਨਾਂ ਦੋਨਾਂ ਦੇ ਅੰਦਰ ਇੱਕ ਭੈ ਸੀ। ਘਰ ਵਾਲੀ ਨੇ ਕਿਹਾ, ਜੇ ਹਕੂਮਤ ਨੂੰ ਪਤਾ ਲੱਗਾ ਫਿਰ ਕੀ ਬਣੇਗਾ, ਇੱਕ ਕੰਮ ਕਰੋ ਕਿ ਅੱਜ ਸ਼ਾਮ ਮਹਾਰਾਜ ਜੀ ਨੂੰ ਥਾਲ ਵਿੱਚ ਭੇਟਾ ਰੱਖ ਕੇ ਮੱਥਾ ਟੇਕ ਦਿਓ। ਇਹਦਾ ਮਤਲਬ ਇਹ ਵੇ ਕਿ ਤੁਸੀਂ ਚਲੇ ਜਾਓ, ਇਹਦਾ ਭਾਵੇਂ ਤੁਸੀਂ ਘਰ ਛੱਡ ਦਿਓ, ਵਕਤ ਖੈ। ਮਹਾਰਾਜ ਜੀ ਦੇ ਸਾਹਮਣੇ ਉਹ ਭੇਟਾ ਲੈ ਕੇ ਆਏ ਅਤੇ ਮਹਾਰਾਜ ਮੁਸ਼ਕਰਾ ਪਏ, ਕਹਿਣ ਲੱਗੇ ਸਿਦਕ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਲਿਭਦੇ ਨੇ, ਅਸੀਂ ਚਲੇ ਜਾਵਾਂਗੇ, ਤੁਹਾਨੂੰ ਕੁਛ ਨਹੀਂ ਹੋਏਗਾ। ਮੈਂ ਕਰੀ ਸੋਚਣਾ ਆਹ ਘੜੀ ਕਿਹੋ ਜਿਹੀ ਹੋਵੇਗੀ। ਇਹਨੂੰ ਨੈਗੇਟਿਵ ਨਾਲ ਜਾਣਾ ਕਿ ਜਿਸ ਗੁਰੂ ਦੇ ਚਰਨ ਕਮਲਾਂ ਤੋਂ ਸਿੱਖ ਕੁਰਬਾਨ ਜਾਂਦਾ, ਚਰਨ ਪੈ ਜਾਣ। ਇੱਕ ਕਹਿ ਰਿਹਾ ਕਿ ਛੇਤੀ ਘਰੋਂ ਚਲਾ ਜਾਏ, ਸਾਡੀ ਜਿੰਦ ਬਚ ਜਾਏਗੀ। ਮਹਾਰਾਜ ਜੀ ਨੇ ਕਿਹਾ, ਨਹੀਂ, ਤੁਸੀਂ ਇੱਕ ਕੰਮ ਕਰੋ, ਇਸੇ ਪਿੰਡ ਦੇ ਵਿੱਚ ਤਵਾਰੀਖ ਨੇ ਥੋੜ੍ਹਾ ਜਿਹਾ ਫਰਕ ਪਾਇਆ ਹੈ। ਕਹਿੰਦੇ ਨੇ ਅਸੀਂ ਮਾਛੀਵਾੜੇ ਆਏ ਹਾਂ। ਕਿਉਂ ਆਏ ਹਾਂ? ਅਸੀਂ ਕਹਾਂਗੇ ਚਰਨ ਪਏ। ਕਹਿਣ ਲੱਗੇ ਨਿਹਾਲਾ ਖੱਤਰੀ ਤਵਾਰੀਖ ਨੇ ਲਿਖਿਆ ਹੈ। ਕਈ ਵਾਰੀ ਪਰੰਪਰਾਵਾਂ ਕੁਝ ਹੋਰ ਹੁੰਦੀਆਂ ਨੇ, ਗ੍ਰੰਥ ਕੁਝ ਹੋਰ ਬੋਲਦੇ ਨੇ। ਨਿਹਾਲੇ ਖੱਤਰੀ ਦੀ ਮਾਂ ਹੈ ਗੁਰਦਈ, ਉਹ ਬਜ਼ੁਰਗ ਹੋ ਚੁੱਕੀ ਏ, ਪਰ ਉਹਨੇ ਇੱਕ ਅਰਦਾਸ ਕੀਤੀ ਸੀ। ਉਹਨੇ ਕੱਪੜਾ ਬਸਤਰ ਤਿਆਰ ਕੀਤਾ, ਸੂਤ ਕੱਤ ਕੇ ਕੱਪੜਾ ਬਣਾਇਆ। ਉਹਨੂੰ ਕਹੋ ਕਿ ਅਸੀਂ ਆਏ ਹਾਂ, ਆਪਣੀ ਭੇਟਾ ਸਾਨੂੰ ਦੇ ਜਾਏ। ਉਹਦੇ ਅੰਦਰ ਦੀ ਤਾਂਘ ਸੀ, ਅਸੀਂ ਆਏ ਹਾਂ। ਜਦੋਂ ਨਿਹਾਲੇ ਦੇ ਘਰ ਇਹ ਖਬਰ ਗਈ, ਮਾਈ ਅੰਦਰ ਬੈਠੀ ਸੀ, ਸਿਆਲੀਆਂ ਰਾਤਾਂ ਨੇ, ਦੀਵਾ ਬਲਦਾ ਪਿਆ, ਅਤੇ ਪੰਜਾਬੀ ਨੇ ਜਾ ਕੇ ਆਪਣੇ ਵੱਲੋਂ ਆਦਮੀ ਭੇਜਿਆ। ਜਦੋਂ ਅੰਦਰ ਪਹੁੰਚਿਆ ਅਤੇ ਅੰਦਰੋਂ ਮਾਤਾ ਗੁਰਦਈ ਦੀ ਆਵਾਜ਼ ਆਈ, ਕਹਿਣ ਲੱਗੀ, ਨਿਹਾਲੇ ਪੁੱਤਰ, ਇਸ ਵੇਲੇ ਇੰਨੀ ਠੰਡ ਕੌਣ? ਪਰ ਅੰਦਰ ਜਿਵੇਂ ਖਿੱਚ ਪਾ ਰਿਹਾ ਸੀ, ਮੇਰਾ ਪਿਆਰਾ ਸਤਿਗੁਰੂ ਮੈਨੂੰ ਬਿਰਧ ਅਵਸਥਾ ਵਿੱਚ ਨਿਵਾਜਣ ਵਾਸਤੇ ਆਇਆ ਹੈ, ਪੁੱਤਰ ਇਸ ਵੇਲੇ ਕੌਣ? ਉਹਨੇ ਕਿਹਾ, ਮਾਂ ਪਤਾ ਨਹੀਂ, ਦਰਵਾਜ਼ੇ ਵਿੱਚੋਂ ਅੰਦਰ ਆਏ। ਉਹਨੇ ਬੜੀ ਧੀਮੀ ਆਵਾਜ਼ ਵਿੱਚ ਕਿਹਾ, ਨਿਹਾਲੇ, ਆਪਣੀ ਮਾਂ ਨੂੰ ਨਾਲ ਲੈ, ਬਜ਼ੁਰਗ ਮਾਤਾ ਨੂੰ ਨਾਲ ਲੈ, ਅਤੇ ਨਾਲ ਉਹ ਬਸਤਰ ਲੈ ਲੈ ਜਿਹੜਾ ਬਸਤਰ ਉਹਨੇ ਬੁਣਿਆ ਤਿਆਰ ਕੀਤਾ ਹੈ। ਮਾਤਾ ਨੇ ਸੁਣੇ ਸ਼ਬਦ, ਕਹਿਣ ਲੱਗੀ, ਇਹ ਬਸਤਰਾਂ ਦੀ ਗੱਲ ਕੌਣ ਕਰਦਾ ਹੈ? ਇਹ ਬਸਤਰ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਲਈ ਨੇ। ਇਹ ਤਾਂ ਬਜ਼ੁਰਗ ਮੈਂ ਬੈਠੀਆਂ ਉਸ ਦਿਨ ਦੀ ਇੰਤਜ਼ਾਰ ਵਿੱਚ, ਮੇਰੀਆਂ ਅੱਖਾਂ ਵੀ ਕੰਮ ਨਹੀਂ ਕਰਦੀਆਂ, ਜੋਤ ਚਲੀ ਜਾਂਦੀ, ਮੱਧਮ ਪੈ ਗਈ, ਬਸਤਰ ਕਿਸੇ ਨੂੰ ਦੇਈ ਨਾ, ਇਹ ਬਸਤਰ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਲਈ ਨੇ। ਉਹ ਕੋਲ ਜਾ ਕੇ ਕਹਿੰਦਾ, ਤੂੰ ਬਸਤਰ ਕਾਹਦੇ ਲਈ, ਮਾਂ ਕਾਹਦੇ ਲਈ ਕਹਿੰਦਾ ਪਿਆ ਲੈ ਕੇ ਚੱਲੋ? ਦੱਸਣ ਵਾਲੇ ਨੇ ਕਿਹਾ, ਧੰਨ ਗੁਰੂ ਗੋਬਿੰਦ ਸਿੰਘ ਆਏ ਹੋਏ ਨੇ, ਸੱਚੇ ਪਾਤਸ਼ਾਹ ਇੱਥੇ ਆਏ ਨੇ। ਬਜ਼ੁਰਗ ਮਾਤਾ ਨੂੰ ਜਾ ਕੇ ਦੱਸਿਆ, ਮਾਂ, ਜਿਹਦੇ ਲਈ ਬਸਤਰ ਤਿਆਰ ਕੀਤੇ ਨੇ ਉਹ ਸੱਚੀ ਸਰਕਾਰ ਆਈ ਹੋਈ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਸੁਣਿਆ। ਜਿਵੇਂ ਮਾਨੋ ਕਿ ਅੰਦਰ ਕੋਈ ਅਗੰਮੀ ਸ਼ਕਤੀ ਦੌੜ ਗਈ। ਕਹਿਣ ਲੱਗੀ, ਨਿਹਾਲਿਆ, ਮੈਨੂੰ ਪਤਾ ਸੀ ਮੇਰੀਆਂ ਅੱਖਾਂ ਭਾਵੇਂ ਜਵਾਬ ਦੇ ਜਾਣ, ਪਰ ਮੇਰਾ ਗੁਰੂ ਮੇਰੇ ਘਰ ਵਿੱਚ ਜ਼ਰੂਰ ਆਏਗਾ, ਮੇਰਾ ਸਤਿਗੁਰੂ ਮੈਨੂੰ ਨਿਵਾਜਣ ਜ਼ਰੂਰ ਆਏਗਾ। ਚੱਲ ਪਕੜਾ ਮੇਰੀ ਡੰਗੋਰੀ, ਮੈਂ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ ਇਹ ਭੇਟਾ ਦੇਵਾਂ। ਮਾਛੀਵਾੜੇ ਦੇ ਗੁਰਸਿੱਖੋ, ਮੈਂ ਇੱਕ ਦੋ ਹੋਰ ਗੱਲਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਨੇ ਤਵਾਰੀਖ ਵਿੱਚੋਂ। ਬਜ਼ੁਰਗ ਮਾਈ ਨੇ ਸੋਟੀ ਪਕੜੀ, ਦਰਸ਼ਨ ਕਰੋ, ਰਾਤ ਦਾ ਹਨੇਰਾ ਹੈ ਅਤੇ ਗੁਰੂ ਪ੍ਰੇਮ ਦਾ ਬੱਧਾ ਹੈ, ਉਹਨੂੰ ਕੱਪੜਿਆਂ ਦੀ ਕੋਈ ਭੁੱਖ ਤੋੜਾ ਹੈ? ਉਹ ਸਮਰੱਥ ਗੁਰੂ ਤਾਂ ਕਹਿੰਦਾ ਹੈ ਕਿ ਸਾਚ ਕਹੂੰ, ਸੁਣ ਲੇ ਹੋ ਸਭ ਹੈ, ਕਿਤੇ ਵੀ ਮੈਨੂੰ ਪਿਆਰ ਨਾਲ ਪੁਕਾਰੋ, ਸਾਚ ਕਹੂੰ ਸੁਣ ਲੇ ਹੋ ਸਭ ਹੈ, ਜਿਨ ਪ੍ਰੇਮ ਕੀ ਹੋ ਤਿਨਹੀ ਪ੍ਰਭਾਇਓ। ਉਸੇ ਬਾਬੇ ਦੀ ਜੋਤ ਕਹਿ ਰਹੀ ਹੈ, ਜੇ ਮੇਰੇ ਨਾਲ ਗੱਲਾਂ ਕਰਨੀਆਂ ਨੇ ਚਲਾਕੀ ਦੀ ਸ਼ਬਦਾਵਲੀ ਨਾ ਵਰਤ, ਤੇਰੀ ਜ਼ਬਾਨ ਭਾਵੇਂ ਥੱਥੀ ਵੀ ਹੋਵੇ, ਤੂੰ ਪ੍ਰੇਮ ਦੀ ਭਾਵਨਾ ਲਈ, ਤੇਰੀ ਜ਼ਬਾਨ ਬੰਦ ਵੀ ਹੋ ਜਾਏ, ਤੂੰ ਪਿਆਰ ਦੇ ਅੱਖਾਂ ਵਿੱਚੋਂ ਅੱਥਰੂ ਕੱਢ ਲਈ, ਮੈਂ ਉਹ ਵੀ ਬੋਲੀ ਸਮਝ ਜਾਵਾਂਗਾ। ਸਾਚਾ ਸਾਹਿਬ ਸਾਚ ਨਾਹੇ ਭਾਖਿਆ, ਭਾਓ ਅਪਾਰ, ਉਹਦੀ ਬੋਲੀ ਪ੍ਰੇਮ ਹੈ, ਉਹ ਤਾਂ ਸਾਹਿਬ ਕਹਿੰਦਾ ਜੋ ਤੋ ਸਾਧ ਪ੍ਰੰਭ ਕੀ, ਅਸੀਂ ਕੱਲ ਵੀ ਪੜ੍ਹਿਆ, ਪਾਕੇ ਸਤ ਛੇਤੀ ਖੇਲ, ਜੇ ਤੇਰੇ ਅੰਦਰ ਪਿਆਰ ਹੈ ਤੇ ਆ ਮੇਰੇ ਕੋਲ, ਮੈਂ ਤਾਂ ਪ੍ਰੇਮ ਦਾ ਭੁੱਖਾ ਹਾਂ, ਗੋਬਿੰਦ ਭਾਉ ਭਗਤ ਦਾ ਭੁੱਖਾ। ਬਜ਼ੁਰਗ ਮਾਤਾ ਤੁਰੀ ਡੰਗੋਰੀ ਤੇ ਉਹਦੀ ਅਵਸਥਾ ਨੂੰ ਦੇਖੋ, ਉਹਨੂੰ ਅੱਜ ਕੀ ਲੱਭਾ। ਮਾਛੀਵਾੜੇ ਆਏ ਹਾਂ, ਚਰਨ ਕਮਲਾਂ ਵਿੱਚ ਆਇਆ, ਮੈਂ ਅਖੀਰ ਬੇਨਤੀ ਕਰਨੀ ਹੈ ਚਰਨ ਕਮਲਾਂ ਸੰਬੰਧੀ, ਇੱਕ ਅਰਦਾਸ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੁਸੀਂ ਕਿਰਪਾ ਕਰੋ ਸਾਡੇ 'ਤੇ, ਸਾਡੇ ਕੋਲ ਅੱਖਰਾਂ ਦਾ ਗਿਆਨ ਬਹੁਤ ਹੈ, ਸਾਨੂੰ ਉਹ ਭਾਵਨਾ ਬਖਸ਼ ਦਿਓ ਜਿਹੜੀ ਬਜ਼ੁਰਗ ਮਾਤਾ ਅੱਖਾਂ ਤੋਂ ਬਿਨਾਂ ਇੱਥੇ ਬਣਾ ਕੇ ਬੈਠੀ ਸੀ। ਭਾਵਨਾ ਹੀ ਸਭ ਕੁਝ ਹੈ, ਆਪਣ ਬਾਪਾ ਨਾ ਹੀ ਕਿਸੇ ਕੋ, ਪਰਮਾਤਮਾ ਕਿਸੇ ਦੇ ਪਿਓ ਦਾ ਨਹੀਂ, ਭਾਵਨ ਕੋ ਹਰ ਰਾਜਾ। ਗਲੀ 'ਚ ਤੁਰਦਿਆਂ ਸੰਖੇਪ ਜੀ ਅਰਜ਼ ਕਰਾਂ, ਅੰਦਰ ਲੈ ਗਏ ਬਜ਼ੁਰਗ ਮਾਤਾ, ਪੌੜੀਆਂ ਚੜ੍ਹੀ। ਡਾਕਟਰ ਬਲਬੀਰ ਸਿੰਘ ਲਿਖਦੇ ਨੇ, ਸੱਚੀ ਸਰਕਾਰ ਪਿਆਰ ਨਾਲ ਆਵਾਜ਼ ਦੇ ਕੇ ਕਹਿੰਦੇ ਨੇ, ਮਾਂ ਦੇਖ ਤੂੰ ਇੱਕ ਇੱਕ ਤੰਦ ਕੱਤਦਿਆਂ ਪਿਆਰ ਦੀਆਂ ਤੰਦਾਂ ਨਾਲ ਕੱਪੜਾ ਬੁਣਦੀ ਰਹੀ, ਅਸੀਂ ਸਭ ਕੁਝ ਛੱਡ ਕੇ ਆ ਗਏ ਹਾਂ, ਪਰ ਤੇਰੇ ਪਿਆਰ ਦਾ ਬਸਤਰ ਓਢਣ ਵਾਸਤੇ ਆਏ ਹਾਂ। ਮਾਤਾ ਗੁਰਦਈ ਅੱਗੇ ਹੋਈ, ਸਤਿਗੁਰੂ ਨੇ ਆਪਣੀ ਅੰਮ੍ਰਿਤ ਦ੍ਰਿਸ਼ਟ ਕੀਤੀ, ਇਤਿਹਾਸ ਕਹਿੰਦਾ ਉਹਨੂੰ ਨੇਤਰਾਂ ਦੀ ਜੋਤ ਮਿਲੀ, ਹਜ਼ੂਰ ਦੀ ਦ੍ਰਿਸ਼ਟੀ ਹੋਈ, ਕਿਉਂਕਿ ਮੇਰੇ ਗੁਰੂ ਕੋਲ ਸਮਰਥਾ ਹੈ। ਗੁਰ ਵਣ ਤਿੰਨ ਖਰਿਆ ਕੀਤਿਆ ਨਾਨਕ ਕਿਆ ਮਨੁੱਖ, ਸੁੱਕੇ ਖਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਏ, ਕਾਟੇ ਕਸ਼ਟ ਪੂਰੇ ਗੁਰਦੇਵ। ਜਦੋਂ ਹਜ਼ੂਰ ਦੀ ਨਦਰ ਪਈ, ਗੁਰੂ ਤਾਂ ਅੰਦਰ ਦੀ ਅੰਧੇਰੇ ਨੂੰ, ਅੰਦਰ ਦੇ ਅੰਨੇਪਨ ਨੂੰ ਦੂਰ ਕਰ ਦਿੰਦਾ, ਤਾਂ ਫਿਜ਼ੀਕਲ ਅੱਖਾਂ ਨੇ ਦੂਰ ਕਰਨਾ ਉਹਦੇ ਵਾਸਤੇ ਕੋਈ ਮੁਸ਼ਕਲ ਥੋੜ੍ਹਾ ਹੈ, ਸਮਰੱਥ ਹੈ, ਨੇਤਰ ਖੁੱਲ੍ਹੇ। ਰੱਜ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਚਰਨਾਂ 'ਤੇ ਮੱਥਾ ਟੇਕਿਆ, ਆਪਣੇ ਵੱਲੋਂ ਬਸਤਰ ਰੱਖਿਆ। ਇੱਥੇ ਮੈਂ ਥੋੜ੍ਹਾ ਜਿਹਾ ਇੱਕ ਸ਼ਬਦ ਜ਼ਰੂਰ ਕਹਾਂਗਾ। ਉਹਨੇ ਫਿਰ ਪੁੱਛਿਆ, ਮਹਾਰਾਜ, ਫਿਰ ਸਾਰੀ ਵਾਰਤਾ ਸੁਣਾਈ ਗਈ। ਉਹ ਬਜ਼ੁਰਗ ਮਾਈ ਦੀਆਂ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗ ਗਈ, ਪਤਾ ਲੱਗਾ ਪੁੱਤਰ ਸ਼ਹੀਦ ਹੋ ਗਏ ਨੇ, ਛੋਟਿਆਂ ਬਾਰੇ ਅਜੇ ਪਤਾ ਕੋਈ ਨਹੀਂ, ਬਜ਼ੁਰਗ ਮਾਤਾ ਦਾ ਪਤਾ ਨਹੀਂ। ਚਾਰ ਚੁਫੇਰੇ ਦੁਸ਼ਮਣ ਨੇ, ਆਖਰ ਜਦੋਂ ਬੰਦਾ ਬੈਠਦਾ ਹੈ, ਭਾਵੇਂ ਮੇਰੇ ਖਿਆਲ ਸਮਝਿਓ, ਮਾਂ ਨੂੰ ਇਹ ਤਾਂ ਦੱਸਿਆ ਹੋਵੇਗਾ ਮਹਾਰਾਜ ਕਿੱਥੇ ਆਏ ਨੇ। ਟਿੰਡ ਦਾ ਸਰਾਣਾ ਕੀਤਾ, ਬਸਤਰ ਲੀਰੋ ਲੀਰ। ਜਦੋਂ ਇਹਨਾਂ ਨੇ ਸ਼ਬਦ ਕਹੇ, ਉਹ ਬਸਤਰ ਮਹਾਰਾਜ ਜੀ ਨੇ ਉਹੀ ਰੰਗਾ ਕੇ, ਨੀਲੇ ਬਸਤਰ ਪਾ ਕੇ, ਉੱਚ ਦੇ ਪੀਰ ਬਣ ਕੇ ਇੱਥੋਂ ਤੁਰੇ ਸਨ, ਬਸਤਰ ਉਹੀ ਨੇ। ਸੱਚੇ ਪਾਤਸ਼ਾਹ ਮਹਾਰਾਜ ਗੁਲਾਬਾ ਅਤੇ ਪੰਜਾਬਾ ਵਿਦਾਇਗੀ ਦੇਣੀ ਚਾਹੁੰਦੇ ਨੇ। ਇੱਥੇ ਰੁਖੇਲੇ ਪਠਾਨ ਗਨੀ ਖਾਂ ਅਤੇ ਨਬੀ ਖਾਂ, ਉਹਨਾਂ ਦਾ ਜ਼ਿਕਰ ਕਰਨਾ ਅਤ ਜ਼ਰੂਰੀ ਹੈ। ਉਹ ਘੋੜਿਆਂ ਦਾ ਵਪਾਰ ਕਰਦੇ ਨੇ। ਇਤਿਹਾਸ ਕਹਿੰਦਾ ਕਿ ਕੋਟਲੇ ਨਿਹੰਗ ਖਾਂ, ਜਿਹਨੇ ਮਹਾਰਾਜ ਜੀ ਨੂੰ ਆਪਣੇ ਘਰ ਟਿਕਾਣਾ ਦਿੱਤਾ, ਚਰਨ ਪਰਸੇ, ਉਹਦੀ ਭੂਆ ਦੇ ਪੁੱਤਰ ਸਨ, ਉਮਰੀ ਦੇ ਪੁੱਤਰ ਨੇ, ਪੀਰ ਬੁੱਧੂ ਸ਼ਾਹ ਦੇ ਇਹ ਨਜ਼ਦੀਕੀ ਮੁਰੀਦ ਨੇ, ਤੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੋਂ ਕਿਉਂ ਨਹੀਂ ਕੁਰਬਾਨ ਜਾਣਗੇ, ਪੀਰ ਬੁੱਧੂ ਸ਼ਾਹ ਤਾਂ ਆਪਣੇ ਪੁੱਤਰ ਵਾਰਦਾ ਹੈ। ਇਹਨਾਂ ਨੂੰ ਪਤਾ ਲੱਗਾ ਕਿ ਸੱਚੇ ਪਾਤਸ਼ਾਹ ਮਾਛੀਵਾੜੇ 'ਚ ਆਏ ਨੇ, ਘਰ ਪਹੁੰਚੇ ਨੇ, ਇਹ ਪਤਾ ਵੀ ਆਹ ਚਮਕੌਰ ਦਾ ਸਾਕਾ ਵਾਪਰ ਗਿਆ, ਆਹ ਕੁਛ ਹੋ ਗਿਆ, ਸਭ ਕੁਝ ਸੁਣਿਆ, ਪਰ ਆਨੰਦਪੁਰ ਸਾਹਿਬ ਜਾਂਦੇ ਰਹੇ। ਮਨ ਨੇ ਕਿਹਾ, ਮਨਾ ਕਾਹਦੀ ਜ਼ਿੰਦਗੀ, ਧੰਨ ਗੁਰੂ ਗੋਬਿੰਦ ਸਿੰਘ ਮਿਲਣ, ਉਹਨਾਂ ਤੋਂ ਕੁਰਬਾਨ ਜਾਈਏ, ਖਬਰ ਮਿਲੀ ਮਾਛੀਵਾੜੇ ਇੱਥੇ ਗੁਲਾਬੇ ਦੇ ਘਰ, ਅਤੇ ਦੋਨੋਂ ਭਰਾ ਆਪ ਪਠਾਨ ਚੱਲ ਕੇ ਗਏ। ਮਹਾਰਾਜ ਇੱਕ ਕਿਰਪਾ ਕਰੋ, ਸਤਿਗੁਰੂ ਨੇ ਅਸੀਸਾਂ ਦਿੱਤੀਆਂ, ਨਮਸਕਾਰਾਂ ਕੀਤੀਆਂ, ਮਹਾਰਾਜ ਇੱਕ ਕਿਰਪਾ ਕਰੋ। ਕੀ ਕਹਿਣ ਲੱਗੇ ਕਿ ਸੇਵਾ ਬਖਸ਼ ਦਿਓ, ਦੱਸੋ ਗਨੀ ਖਾਂ, ਨਬੀ ਖਾਂ। ਕਹਿਣ ਲੱਗੇ ਆਪਣੇ ਮੁਬਾਰਕ ਚਰਨ ਸਾਡੇ ਘਰ ਪਾ ਦਿਓ, ਕਿਉਂਕਿ ਤੁਸੀਂ ਇੱਥੇ ਦਰਸ਼ਨ ਕਰਦੇ ਹੋ, ਦੋਨਾਂ ਦੀਆਂ ਕਬਰਾਂ ਦਰਵਾਜ਼ੇ ਵਿੱਚ ਨੇ। ਹੁਣ ਇਹਨੂੰ ਦੂਜੇ ਪਾਸੇ ਨਾ ਲਿਜਾਇਓ, ਮੈਂ ਇੱਕ ਭਾਵਨਾ ਦੇ ਪ੍ਰਵਾਹ ਵਿੱਚ ਬਹਿ ਕੇ ਬੇਨਤੀ ਕਰਨੀ ਚਾਹੁੰਦਾ। ਮਹਾਰਾਜ ਜੀ ਨੇ ਕਿਹਾ, ਇਹਨਾਂ ਤਾਂ ਵਿਦਾਇਗੀ ਦਿੱਤੀ ਹੈ, ਭੇਟਾ ਰੱਖ ਦਿੱਤੀ, ਜਾਓ ਤੁਸੀਂ ਲੈਣ ਆਏ ਹੋ। ਦੇਖਿਓ ਚਾਰ ਚੁਫੇਰੇ ਦੁਸ਼ਮਣ ਹੈ, ਪੱਤਾ ਪੱਤਾ ਵੈਰੀ ਬਣਿਆ ਬੈਠਾ। ਕਹਿਣ ਲੱਗੇ ਮਹਾਰਾਜ ਸਿਰ ਧੜ ਦੀ ਬਾਜ਼ੀ ਲਾ ਦਿਆਂਗੇ, ਆਪਣੇ ਜਿਉਂਦੇ ਜੀ ਕਿਸੇ ਨੂੰ ਘਰ ਵਿੱਚ ਪੈਰ ਨਹੀਂ ਪਾਉਣ ਦਿਆਂਗੇ। ਸੱਚੇ ਪਾਤਸ਼ਾਹ ਜੀ ਨੂੰ ਦੋਨੋਂ ਆਪਣੇ ਘਰ ਦੇ ਵਿੱਚ ਲੈ ਆਏ। ਡਾਕਟਰ ਬਲਬੀਰ ਸਿੰਘ ਹੁਣਾਂ ਤਾਂ ਉਹਨਾਂ ਦੀ ਬੇਟੀ ਦਾ ਵੀ ਜ਼ਿਕਰ ਕੀਤਾ ਹੈ। ਉਹ ਕਹਿੰਦੀ ਸੀ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਪੋਤੀ ਹਾਂ। ਉਹਦਾ ਇੱਕ ਕਾਰਨ ਸੀ, ਉਹ ਅੱਗੇ ਅਰਜ਼ ਕਰਨ। ਮਹਾਰਾਜ ਜੀ ਨੂੰ ਘਰ ਲਿਆਏ, ਦੋਨੋਂ ਭਰਾ ਪਹਿਰੇ 'ਤੇ ਖਲੋਂਦੇ ਨੇ ਅਤੇ ਅੱਜ ਵੀ ਜਦੋਂ ਕਿਤੇ ਉਸ ਗੁਰਦੁਆਰੇ ਵਿੱਚ ਲੰਘੀ ਦੇ ਸਾਹਮਣੇ ਕਬਰਾਂ ਨੇ, ਮੇਰਾ ਮਨ ਇਹ ਖਿਆਲ ਕਰਦਾ ਕਿ ਘਰ ਵਿੱਚ ਕਿਉਂ ਦਫਨਾ ਦਿੱਤਾ ਗਿਆ। ਆਖਰ ਕਬਰਸਥਾਨ ਨਹੀਂ ਸੀ ਮਾਛੀ ਵਾੜੇ ਉਹਨਾਂ ਦੀ ਦਰਵਾਜ਼ੇ ਦੇ ਸਾਹਮਣੇ, ਕਿਉਂ ਉਹ ਜਿਉਂਦੇ ਵੀ ਗੁਰੂ ਦੇ ਸਾਹਮਣੇ ਦਰਵਾਜ਼ੇ ਵੀ ਸੇਵਾ ਕਰਦੇ ਰਹੇ। ਉਹਨਾਂ ਦੇ ਤਨ ਚਲੇ ਗਏ, ਕਹਿਣ ਲੱਗੇ ਰਹਿੰਦੀ ਦੁਨੀਆਂ ਤੱਕ ਜਿੰਨੀ ਦੇਰ ਤੱਕ ਇਹ ਜ਼ਮੀਨ ਰਹੇਗੀ, ਅੰਦਰ ਗੁਰੂ ਗੋਬਿੰਦ ਸਿੰਘ ਜੀ ਦਾ ਸਥਾਨ ਹੈ ਅਤੇ ਦਰਵਾਜ਼ੇ ਵਿੱਚ ਦੋਨੋਂ ਭਰਾਵਾਂ ਦੀਆਂ ਅੱਜ ਵੀ ਕਬਰਾਂ ਨੇ, ਉਹ ਦਰਵਾਜ਼ੇ ਵਿੱਚ ਨੇ, ਉਹ ਹਜ਼ੂਰ ਦੇ ਚਰਨਾਂ 'ਚ ਬੈਠੇ ਨੇ। ਮਹਾਰਾਜ ਸੱਚੀ ਸਰਕਾਰ ਨੂੰ ਘਰ ਰੱਖਿਆ ਅਤੇ ਜਦੋਂ ਮਹਾਰਾਜ ਇਸੇ ਧਰਤੀ ਤੋਂ ਉੱਚ ਦੇ ਪੀਰ ਬਣ ਕੇ ਤੁਰੇ, ਗਨੀ ਖਾਂ ਅਤੇ ਨਬੀ ਖਾਂ ਅੱਗੇ ਲੱਗੇ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਪਿੱਛੇ ਪਲੰਘ ਚੁੱਕਿਆ, ਭਾਈ ਦਇਆ ਸਿੰਘ ਜੀ ਚਵਰ ਕਰਦੇ ਨੇ। ਮੈਂ ਸੰਖੇਪ ਜਿਹਾ ਇੱਥੋਂ ਚੱਲਦਾ ਹੋਇਆ, ਹਜ਼ੂਰ ਸੱਚੇ ਪਾਤਸ਼ਾਹ ਜਦੋਂ ਇਹਨਾਂ ਦੋਨਾਂ ਨੂੰ ਵਾਪਸ ਤੋਰਿਆ, ਗਨੀ ਖਾਂ ਅਤੇ ਨਬੀ ਖਾਂ ਨੂੰ ਕੋਈ ਖੇਰਾਂ ਲਿਖਦਾ, ਕੋਈ ਆਲਮਗੀਰ ਸ਼ਬਦ ਲਿਖਦਾ ਹੈ, ਪਰ ਮੈਂ ਤੱਤ ਸਿਧਾਂਤ ਵੱਲ ਤੁਰ ਲੱਗਾ। ਦੋਨਾਂ ਭਰਾਵਾਂ ਨੇ ਪਲੰਘ ਚੁੱਕਿਆ, ਕਿੱਡੀ ਵੱਡੀ ਸੇਵਾ ਹੈ। ਜਦੋਂ ਮਹਾਰਾਜ ਕਹਿਣ ਲੱਗੇ ਗਨੀ ਖਾਂ ਨਬੀ ਖਾਂ ਤੁਸੀਂ ਆਪਣੇ ਘਰ ਨੂੰ ਜਾਓ, ਮਹਾਰਾਜ ਆਪ ਜੀ ਤੋਂ ਬਿਨਾਂ ਘਰ ਕਿਸ ਤਰ੍ਹਾਂ ਲੱਗੇਗਾ। ਦੋਨੋਂ ਭਰਾ ਦੇਖਦੇ ਨੇ, ਮਹਾਰਾਜ ਲਿਖਾ ਰਹੇ ਨੇ ਅਤੇ ਲਿਖਾਉਂਦੇ ਕੀ ਪਏ ਨੇ। ਇਬਾਰਤ ਹੈ ਇੱਕ ਓਅੰਕਾਰ ਸ੍ਰੀ ਸਤਿਗੁਰੂ ਜੀਓ, ਕਿਉਂਕਿ ਲਿਖਾਰੀ ਲਿਖਦੇ ਸਨ, ਹੁਕਮਨਾਮੇ ਲਿਖਣ ਦਾ ਹਜ਼ੂਰ ਸਿਰਫ ਇਸ਼ਾਰਾ ਪਾਉਂਦੇ ਸਨ, ਬਾਕੀ ਲਿਖਾਰੀ ਮੁਕੰਮਲ ਕਰਦਾ ਸੀ। ਕਹਿਣ ਲੱਗੇ ਇੱਕ ਓਅੰਕਾਰ ਸਤਿਗੁਰੂ ਜੀਓ, ਅਗਲੀ ਇਬਾਰਤ ਹੈ ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਗਨੀ ਖਾਂ ਨਬੀ ਖਾਂ ਇਹ ਜੋ ਹੈਨ ਸੇ ਮੇਰੇ ਫਰਜ਼ੰਦਾ ਸੇ ਬੈਜ ਹੈਨ, ਇਹ ਮੇਰੇ ਪੁੱਤਰਾਂ ਤੋਂ ਵੱਧ ਮੈਨੂੰ ਪਿਆਰੇ ਨੇ। ਉਹ ਹੁਕਮਨਾਮਾ ਅੱਜ ਵੀ ਹੈ ਨਾ, ਇੱਕ ਓਂਕਾਰ ਸਤਿਗੁਰੂ ਜੀਓ ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਗਨੀ ਖਾਂ ਨਬੀ ਖਾਂ ਇਹ ਜੋ ਹੈਨ ਸੇ ਮੇਰੇ ਫਰਜ਼ੰਦਾ ਸੇ ਬੈਜ ਹੈਨ, ਇਹ ਮੇਰੇ ਕੰਮ ਆਏ ਹੈਨ। ਅਤੇ ਨਾਲ ਬਚਨ ਕੀਤਾ ਜੋ ਸਿੱਖ ਇਨ ਕੀ ਖਿਦਮਤ ਅੰਦਰ ਰਜੂ ਰਹੇਗਾ, ਰਜੂ ਦਾ ਅਰਥ ਹੁੰਦਾ ਧਿਆਨ ਦੇਣਾ, ਇਹ ਮੇਰੇ ਨੇ, ਮੈਂ ਲਿਖ ਕੇ ਦੇਣਾ ਮੇਰੇ ਪੁੱਤਰ ਨੇ, ਜਿਹੜਾ ਸਿੱਖ ਇਹਨਾਂ ਦੀ ਖਿਦਮਤ ਇਹਨਾਂ ਦੀ ਸੇਵਾ ਵੱਲ ਧਿਆਨ ਦੇਗਾ ਉਹਨੂੰ ਤਿੰਨ ਚਾਰ ਅਸੀਸਾਂ ਦਿੱਤੀਆਂ, ਸੋ ਨਿਹਾਲ ਹੋਗ, ਉਸ ਉੱਪਰ ਮੇਰਾ ਹੱਥ ਹੋਗ, ਉਸ ਉੱਪਰ ਮੇਰੀ ਖੁਸ਼ੀ ਹੋਗ। ਇਹਨਾਂ ਪਲੰਘ ਚੁੱਕਿਆ ਹੈ, ਤਿੰਨ ਸ਼ਬਦ ਕਹਿ ਜੋ ਇਹਨਾਂ ਦੀ ਸੇਵਾ ਕਰੇਗਾ, ਉਸ ਉੱਪਰ ਮੇਰੀ ਖੁਸ਼ੀ ਹੋਗ, ਉਸ ਉੱਪਰ ਮੇਰਾ ਹੱਥ ਹੋਗ। ਮਹਾਰਾਜ ਜੀ ਨੇ ਕਿਹਾ ਜਿਹੜਾ ਕਰੇਗਾ ਇਹਨਾਂ ਕੀ ਸੇਵਾ ਕਰੇਗਾ ਸੋ ਮੇਰੀ ਸੇਵਾ ਕਰੇਗਾ। ਮਹਾਰਾਜ ਜੀ ਨੇ ਕਿਹਾ ਮੇਰੇ ਪੁੱਤਰ ਨੇ ਪਿਆਰੇ, ਉਹ ਵਾਪਸ ਆਏ, ਹੁਕਮਨਾਮਾ ਚੁੰਮਦੇ ਨੇ, ਉਸ ਕਾਗਜ਼ ਨੂੰ ਵਾਰ ਵਾਰ ਮੱਥੇ 'ਤੇ ਲਾਉਂਦੇ ਨੇ। ਇਤਿਹਾਸ ਕਹਿੰਦਾ ਜਦੋਂ ਵਾਪਸ ਆਏ ਉਸ ਬੱਚੀ ਨੇ ਪੁੱਛ ਲਿਆ, ਇਹ ਅਸਲ ਵਿੱਚ ਇੱਕ ਲੇਖ ਹੈ, ਡੀਟੇਲ ਨਾਲ ਕਿਸੇ ਪੜ੍ਹਨਾ ਹੋਵੇ, ਆਬਦਾਰ ਮੋਤੀ। ਉਸ ਬੱਚੀ ਨੇ ਪੁੱਛਿਆ ਅਬਾਊ ਸਤਿਗੁਰੂ ਜੀ ਕਿੱਥੇ? ਉਹਨਾਂ ਨੇ ਕਿਹਾ ਅੰਦਰ ਆਓ, ਦੀਵਾ ਬਲਦਾ ਸੀ ਸ਼ਾਮ ਦਾ ਵੇਲਾ। ਕਹਿਣ ਲੱਗੇ ਅੱਜ ਗੁਰੂ ਨੇ ਉਹ ਕੁਝ ਦੇ ਦਿੱਤਾ ਜਿਹਦੀ ਕੀਮਤ ਨਹੀਂ ਪਾਈ ਜਾ ਸਕਦੀ। ਉਹਨਾਂ ਕਿਹਾ ਕੀ ਦਿੱਤਾ ਸਾਨੂੰ ਦੱਸੋ। ਉਹ ਕਾਗਜ਼ ਨੂੰ ਸੀਨੇ ਨਾਲ ਲਾ ਕੇ ਅੰਦਰ ਆਏ, ਦੀਵਾ ਬਲਦਾ, ਪਰਿਵਾਰ ਇਕੱਠਾ ਹੋ ਗਿਆ। ਉਹ ਬਚਨ ਪੜ੍ਹੇ, ਕਹਿਣ ਲੱਗੇ ਬੇਟਾ ਅੱਜ ਗੁਰੂ ਗੋਬਿੰਦ ਸਿੰਘ ਜੀ ਨੇ ਅੱਖਰਾਂ ਲਿਖ ਦਿੱਤਾ, ਤੁਸੀਂ ਮੇਰੇ ਪੁੱਤਰ ਹੋ, ਤੁਸੀਂ ਮੇਰੇ ਬੱਚੇ ਹੋ। ਕਹਿਣ ਲੱਗੇ ਤੁਸੀਂ ਪੁੱਤਰ? ਨਾਲ ਉਹ ਪੜ੍ਹੇ ਨਾਲਾ ਪਰਿਵਾਰ ਬੈਰਾਗ ਵਿੱਚ, ਸਾਨੂੰ ਲਿਖ ਕੇ ਦੇ ਦਿੱਤਾ ਸੀ ਪੁੱਤਰ ਖਾਂ। ਤੇ ਕਹਿਣ ਲੱਗੀ ਪਿਤਾ ਜੀ ਪੁੱਤਰ ਉਹਨਾਂ ਦੇ ਤੁਸੀਂ? ਕਹਿਣ ਲੱਗੇ ਪੁੱਤਰ ਹੋਰ ਵੀ ਨੇ, ਫਿਰ ਮੈਂ ਕੀ ਹੋਈ? ਉਹਨਾਂ ਕਿਹਾ ਬੇਟਾ ਤੂੰ ਉਹਨਾਂ ਦੀ ਪੋਤੀ ਹੈ, ਤੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਪੋਤੀ ਹੈ। ਤੇ ਕਹਿੰਦੇ ਉਹ ਬੱਚੀ ਗਾਉਂਦੀ ਹੁੰਦੀ ਸੀ ਮੈਂ ਪੋਤੀ ਮੈਂ ਪੋਤੀ ਮੈਂ ਆਬਦਾਰ ਮੋਤੀ। ਹਜ਼ੂਰ ਸੱਚੇ ਪਾਤਸ਼ਾਹ ਇੱਥੇ ਮੁਬਾਰਕ ਚਰਨ ਪਾ ਕੇ ਗਏ। ਅਸਥਾਨ ਹੈ ਚਰਨ ਕਮਲ, ਮੈਂ ਸਿਰਫ ਸੰਖੇਪ ਜੀ ਬੇਨਤੀ ਕੀਤੀ ਹੈ ਮਿੱਤਰ ਪਿਆਰੇ ਨੂੰ, ਉਹਦੀ ਰਜ਼ਾ ਨੂੰ ਸੱਤ ਕਰਕੇ ਮੰਨਿਆ ਹੈ ਅਤੇ ਨਾਮ ਵੀ ਚਰਨ ਕਮਲ ਰੱਖਿਆ ਗਿਆ। ਵੈਸੇ ਕਮਲ ਹਿੰਦੁਸਤਾਨ ਦੇ ਭਾਰਤੀ ਸਾਹਿਤ ਵਿੱਚ ਅਤੇ ਪੂਰਬ ਦੇ ਧਰਮ ਵਿੱਚ ਕਮਲ ਦੀ ਬਹੁਤ ਵਡਿਆਈ ਕੀਤੀ ਗਈ ਹੈ। ਅਸੀਂ ਸਰੀਰ ਦੇ ਅੰਗਾਂ ਨੂੰ ਜਿਹਨੂੰ ਬਹੁਤ ਸੁੰਦਰ ਜਾਣੀਏ ਉਹਨੂੰ ਕਮਲ ਨਾਲ ਤੁਲਨਾ ਦਿੰਦੇ ਹਾਂ। ਕਿਸੇ ਦੀਆਂ ਅੱਖਾਂ ਅੱਤ ਦੀਆਂ ਸੋਹਣੀਆਂ ਹੋਣ ਅਸੀਂ ਕਹਿੰਦੇ ਹਾਂ ਕਮਲ ਨੈਣ, ਕਮਲ ਵਰਗੇ ਉਹਦੇ ਨੇਤਰ ਨੇ। ਕਿਸੇ ਦਾ ਮੁੱਖ ਅੱਤ ਦਾ ਸੁੰਦਰ ਹੋਵੇ, ਸੋਹਣਾ ਬੋਲੇ, ਅਸੀਂ ਕਹਿੰਦੇ ਹਾਂ ਮੁਖਾਰ ਬਿੰਦ, ਅਰਬਿੰਦ ਦਾ ਅਰਥ ਹੁੰਦਾ ਕਮਲ, ਕਮਲ ਵਰਗਾ ਮੁਖੜਾ। ਕਿਸੇ ਦੇ ਪੈਰਾਂ ਨੂੰ ਅੱਤ ਦੀ ਉੱਚੀ ਤੁਲਨਾ ਦੇਣੀ ਹੋਵੇ ਅਸੀਂ ਕਹਿੰਦੇ ਹਾਂ ਚਰਨ ਕਮਲ। ਕਿਸੇ ਦੇ ਹੱਥਾਂ ਨੂੰ ਪਿਆਰ ਦੇਣਾ ਹੋਵੇ ਅਸੀਂ ਕਹਿੰਦੇ ਹਾਂ ਹਸਤ ਕਮਲ। ਅਤੇ ਜਿਸ ਹਿਰਦੇ ਵਿੱਚ ਸਾਈਂ ਵੱਸਦਾ ਉਹਨੂੰ ਵੀ ਹੀਰ ਦਾ ਕੌਲ ਕਿਹਾ ਗਿਆ ਹੈ, ਸਹੰਸਰ ਕਵਲ ਵੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਇੱਥੇ ਚਰਨ ਪਏ ਅਤੇ ਇਸ ਧਰਤੀ ਦਾ ਨਾਮ ਚਰਨ ਕਮਲ। ਅਤੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਗੁਰੂ ਦੇ ਚਰਨ ਕਮਲਾਂ ਵਿੱਚ ਕੀ ਕੁਛ ਹੈ, ਇਹ 'ਚ ਕੀ ਹੈ। ਭਾਈ ਸਾਹਿਬ ਪੜ੍ਹ ਰਹੇ ਸਨ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾ ਰੇ। ਕਮਲ ਨਾਲ ਤੁਲਨਾ ਦਿੱਤੀ ਪਰ ਕਮਲ ਬਾਹਰ ਦੇ ਵਿੱਚ ਇੱਕ ਘਾਟ, ਇਹਦੇ ਵਿੱਚ ਇੱਕ ਘਾਟ ਨਹੀਂ। ਧਿਆਨ ਦਿਆ ਜੇ ਆਪ ਜੀ ਕਹੋਗੇ ਕਿਵੇਂ ਚਰਨ ਤਾਂ ਕਮਲ, ਬਾਹਰ ਦਾ ਕਮਲ ਜਦੋਂ ਉਹਦੇ ਵਿੱਚ ਭਵਰਾ ਬੈਠਦਾ ਹੈ ਉਹਦੀਆਂ ਪੰਖੜੀਆਂ ਸਮੇਟੀਆਂ ਜਾਂਦੀਆਂ ਨੇ, ਭਵਰੇ ਦੀ ਮੌਤ ਹੁੰਦੀ ਹੈ। ਅਤੇ ਜਦੋਂ ਗੁਰੂ ਦੇ ਚਰਨਾਂ ਕਮਲਾਂ ਵਿੱਚ ਸਿੱਖ ਬੈਠਦਾ ਹੈ ਸੱਚੇ ਵੀ ਉਹਦੇ ਜਨਮ ਮਰਨ ਦਾ ਤਾਣਾ ਮੁੱਕ ਜਾਂਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਦੇ ਚਰਨਾਂ ਸੰਬੰਧੀ ਕਬੀਰ ਸਾਹਿਬ ਦੇ ਮੈਂ ਦੋ ਸ਼ਲੋਕ ਕੁਝ ਬਾਣੀ ਵਿੱਚੋਂ, ਕਿਉਂਕਿ ਸਤਿਗੁਰੂ ਭਾਵਨਾ ਬਣਾਈ ਅੱਜ ਤੇਰੇ ਚਰਨ ਕਮਲਾਂ ਵਿੱਚ ਸੰਗਤ ਬੈਠੀ ਹੈ। ਉਹ ਚਰਨ ਜਿਨ੍ਹਾਂ ਵਿੱਚ ਕੰਡੇ ਚੁੱਭੇ ਸਨ, ਉਹ ਚਰਨ ਜਿਨ੍ਹਾਂ 'ਚੋਂ ਖੂਨ ਨਿਕਲਿਆ ਸੀ, ਉਹ ਚਰਨ ਜਿਨ੍ਹਾਂ ਬੇੜਿਆ ਬਿਨਾਂ ਜੋੜੇ ਤੋਂ ਚੱਲੇ, ਸਤਿਗੁਰੂ ਸਾਡੇ ਵਾਸਤੇ ਉਹ ਸਵਰਗ ਤੋਂ ਬਹੁਤ ਉੱਚੇ ਨੇ। ਅਸੀਂ ਤੇਰੇ ਚਰਨਾਂ ਵਿੱਚ ਬੈਠ ਕੇ ਨਰਕ ਦੀ ਪਰਵਾਹ ਨਹੀਂ ਕਰਦੇ, ਸਵਰਗ ਦਾ ਲਾਲਚ ਨਹੀਂ। ਕਬੀਰ ਸਾਹਿਬ ਨੇ ਕਿਹਾ ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕਹਿ ਪ੍ਰਸਾਦ ਜਿੱਥੋਂ ਸ਼ੁਰੂਆਤ ਹੋਈ ਸੀ, ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦਿ ਚਰਨ ਕਮਲ। ਮਹਾਰਾਜ ਕਿਹੋ ਜਿਹਾ ਸਵਾਦ, ਮਹਾਰਾਜ ਤਾਂ ਕਹਿੰਦੇ ਨੇ ਮਾਈ ਚਰਨ ਗੁਰ ਮਿੱਠੇ, ਮਹਾਰਾਜ ਕਹਿੰਦੇ ਨੇ ਮਾਈ ਗੁਰ ਚਰਨੀ ਚਿਤ ਲਾਈਐ। ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਕਿ ਭੁੱਲੇ ਮਾਰਗ ਜਿਹਨੇ ਬਿਤਾਇਆ ਐਸਾ ਗੁਰ ਵਡਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹਿ ਹਿਰਦੇ ਗੁਰ ਚਰਨ ਪਿਆਰੇ। ਮਹਾਰਾਜ ਕਹਿੰਦੇ ਨੇ ਦੁੱਖ ਸੁੱਖ ਕਰਤ ਜਨਮ ਫੁਨ ਮੂਵਾ ਚਰਨ ਕਮਲ ਗੁਰ ਆਸ਼ਰਮ ਦੀਆ। ਗੁਰੂ ਤਾਂ ਚਰਨ ਕਮਲਾਂ 'ਚ ਥਾਂ ਦਿੰਦਾ ਹੈ, ਚਰਨ ਕਮਲ ਹੈ ਨਾ ਗੁਰ ਕੇ ਚਰਨ। ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨਮੈ ਤਾਰਾ, ਗੁਰੂ ਦੇ ਚਰਨ ਜਿੰਦ ਨੂੰ ਪਾਰ ਕਰਦੇ ਨੇ। ਅਤੇ ਇੱਕ ਤਾਂ ਬਾਹਰਮੁਖੀ ਚਰਨ, ਮਹਾਰਾਜ ਅੱਜ ਚਰਨ ਕਿੱਥੋਂ ਵੇਖੀਏ? ਕਹਿਣ ਲੱਗੇ ਖਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ, ਆ ਸ਼ਬਦ ਨੂੰ ਪੜ੍ਹੀਏ ਗੁਰੂ ਦੇ ਚਰਨ ਦੀ। ਦੇਖੋ ਬਾਹਰਮੁਖੀ ਵੀ ਬੈਠੀਏ ਸੁਰਤ ਨਾਲ ਮਹਿਸੂਸ ਕਰੀਏ ਕਿ ਜਿਵੇਂ ਤਿੰਨ ਸਿੰਘ ਬੈਠੇ ਨੇ, ਅਤੇ ਫਿਰ ਗੁਰੂ ਦੇ ਚਰਨਾਂ ਵਿੱਚ ਏਡੀ ਵੱਡੀ ਸਮਰੱਥਾ ਹੈ ਕਿ ਉਹਨੂੰ ਮਾਣਿਆ ਜਾ ਸਕਦਾ, ਉਹਨੂੰ ਬਿਆਣਿਆ ਨਹੀਂ ਜਾ ਸਕਦਾ। ਤਾਂ ਹੀ ਕਬੀਰ ਸਾਹਿਬ ਨੇ ਕਿਹਾ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕੀ ਦੱਸਾਂ ਗੁਰੂ ਗੋਬਿੰਦ ਸਿੰਘ ਦੇ ਚਰਨ ਕਮਲ ਕੈਸੇ ਨੇ। ਇਹ ਤਾਂ ਪੁੱਛੋ ਪਿਆਰੇ ਭਾਈ ਦਇਆ ਸਿੰਘ ਨੂੰ ਜਿਹਨੇ ਪਕੜ ਕੇ ਹਜ਼ੂਰ ਦੇ ਚਰਨ ਕੁੱਟੇ, ਪੁੱਛੀਏ ਭਾਈ ਮਾਨ ਸਿੰਘ ਤੋਂ ਜਿਹਨੇ ਚਰਨਾਂ ਨੂੰ ਆਪਣੇ ਨੇਤਰਾਂ ਦੇ ਨੀਰ ਨਾਲ ਧੋਤਾ, ਪਿਆਰੇ ਭਾਈ ਧਰਮ ਸਿੰਘ ਨੂੰ ਚਰਨ ਕਮਲ ਕੀ ਮੌਜ ਕੋ कह कैसे अनुमान, कहबे को शोभा नहीं देखा ही परवान। तन गुरु गोबिंद सिंह सच्चे पातशाह अपने पुत्र शहीद करा, सिंह शहीद करा, इस धरती ते मुबारक चरण पाए, ये चरण कमल बन गया। इत्थे अपने प्यारे मित्र नूं ये शुकराना कीता, उलामा नहीं दिता। ध्यान दिया जे, उलामा नहीं, उलानो मैं काहू ना दियो। केवल इको गल कही कि तेरे वलो हर वापरी हुई घटना मैनू खिड़े मथे परवान है। उस धन गुरु गोबिंद सिंह दे चरणा विच आपां सीस झुकाईए। सच्ची सरकार, पहली बार आप जी दे पवित्र दरबार की हाजरी भरन का सुभाग प्राप्त होया। मैनेजर साहब भाई गुरमीत सिंह जी तकरीबन हर साल फोन करते सन, पर मंच सी सतगुरु वक्त लियाओ समा बख्शो, वो सबब बन गया। साढ़े अति सत्कार योग दो वीर इत्थे बैठे ने, भाई अमरजीत सिंह जी चावला, भाई परमजीत सिंह जी खालसा। अंदर दी एक शिक है कि देखो इत्थे कोई राजनीतिक मुफाद नहीं, सिर्फ इक्को भावना इन्हां दिनां च मन बने हुंदे ने। धन गुरु गोबिंद सिंह जी, असी मरन जोगे तां नहीं पर तेरी सिफत करन जोगे सानू बना लै। उस सिफत नूं सामने रख के जिवें भाई साहब जी ने आप नूं दस्या, भाई हरजिंदर सिंह हुणा, भाई बलदेव सिंह कीर्तन करके गए, एक असीस बख्शियो। अज सिंह कह भी रहे सन बार भी अज दा इकट्ठ इस थां ते, कहिंदे सचमुच पहली इह झलक पई है। महाराज कृपा करे, हर साल आप जी जिवें भाई साहब ने कहा सहयोग दिओ। देखो असी कथा कीर्तन करन आउणा, मैनेजर साहब प्रबंध करनगे, स्टाफ प्रबंध करेगा, कमेटी करेगी, पर आपां हर साल जिन्नी जिंदगी रब ने बख्शी दावा नहीं, ये परण करो अगले साल अपने नाल दो दो शरीर होर लैके आवांगे। धन गुरु गोबिंद सिंह दे चरणा च लियावांगे मालक जी। तो देखो जो आउणगे गुरु गोबिंद सिंह खुश होके कहणगे मेरे परिवार का वाधा हो रहा है, मेरा परिवार दिन ब दिन वध रहा है। जो इत्थे आवांगे तो फिर गुरु गोबिंद सिंह सीने उन्हां नूं लाया जिन्हां ने सिर दे के अमृत की दात लई। अमृत की दात लाँगे, हो सकता कितने कोई जी झलक मिले, तू इत्थे परिक्रमा करदा होवे ते गुरु गोबिंद सिंह तेनू छाती ना ला लवे। यह है अनुभव, मिथियोलॉजी नहीं। सतगुरु कृपा करे, भाई साहब वनों सब का धन्यवाद कर दिता है। धन गुरु गोबिंद सिंह जी आप जी का शुक्र, तुसी बिद बना के सानू बुला लिया जे असी आप जी की सिफत कर सकीए। पहली बार से इस करके हिस्टरी इतिहास दोहराना अत लाजमी से इस स्थान पर। आप सब का तह दिल तो धन्यवाद। आओ हुण अगला प्रोग्राम आनंद साहब पढ़िए के। हाँ जी, हाँ जी, बेनती है साध संगत जी, देखो इन्ना समा बैठे हो ना, कल चमकौर साहब संगत महाराज जी के स्वरूप तो बाद गई। तुसी यूं समझो कि धन गुरु गोबिंद सिंह सच्चे पातशाह वो तो प्रतख बैठे ने साडे कोल, सानू सारिआं नूं देख रहे ने, सुनिआ है उन्हां ते उन्हां दीआं जदों सिफतां कीतीआं, हुण उन्हां तों असीस लै के सच्ची सरकार नूं निज स्थान ते विदायगी तो बाद आपां जाणा। वाहिगुरु जी का खालसा, वाहिगुरु जी की।